And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਵੀਕਐਂਡ ਕਿਵੇਂ ਰਿਹਾ?
ਵੀਕਐਂਡ ਤਾਂ ਵਧੀਆ ਹੀ ਹੁੰਦਾ ਜੀ।
ਹਾਂ, ਵਧੀਆ ਸੀ, ਬਿਜ਼ੀ ਸੀ, ਪਰ ਇਟ ਵਾਸ ਅ ਗੁੱਡ ਕਾਈਂਡ ਆਫ ਬਿਜ਼ੀ। ਮਜ਼ਾ ਆਇਆ, ਇਟ ਵਾਸ ਨਾਈਸ ਵੀਕ।
ਕੈਸੇ ਆਇਆ ਮਜ਼ਾ ਵਿਜੇ ਜੀ, ਬਤਾਏ ਆਪ?
ਵਾਸੂ ਜੀ, ਐਕਚੁਅਲੀ ਪਤਾ, ਬਹੁਤ ਕਲੋਜ਼ ਫੈਮਿਲੀ ਮੈਂਬਰਸ ਕੁਝ ਟਰੈਵਲ ਇੰਡੀਆ ਤੋਂ ਆਏ ਹੋਏ ਨੇ, ਸੋ ਉਹਨਾਂ ਨਾਲ ਜਦੋਂ ਵੀ ਬਹਿ ਕੇ ਤੁਸੀਂ ਉਹ ਹਾਸੇ ਠੱਠੇ, ਗੱਲਾਂ ਬਾਤਾਂ, ਹੋਰ ਪੁਰਾਣੀਆਂ ਯਾਦਾਂ, ਤੇ ਉਹ ਫਿਰ ਇੱਦਾਂ ਹੀ ਸਮਾਂ ਨਿਕਲ ਜਾਂਦਾ। ਸੋ ਇਟਸ ਬੀਨ ਅ ਵੈਰੀ ਨਾਈਸ, ਨਾਟ ਜਸਟ ਅ ਵੀਕਐਂਡ, ਇਟਸ ਬੀਨ ਅ ਵੈਰੀ ਨਾਈਸ ਲਾਸਟ ਕਪਲ ਆਫ ਵੀਕਸ।
ਵੈਰੀ ਨਾਈਸ
ਜੀ ਜੀ ਜੀ,
ਟੱਚ ਵੁੱਡ।
ਹਾਂ, ਬਹੁਤ ਮਿਹਰਬਾਨੀ, ਥੈਂਕ ਯੂ ਵਾਸੂ ਜੀ। ਬਾਕੀ ਵਾਸੂ ਜੀ, ਟੱਚ ਵੁੱਡ ਤੇ ਹੁਣ ਇੱਥੇ ਆਪਣੇ, ਕਿਉਂਕਿ ਸੂਬਾਈ ਚੋਣ ਸ਼ੁਰੂ ਹੋ ਗਈ ਆ, ਇਲੈਕਸ਼ਨ ਕੈਂਪੇਨ ਸ਼ੁਰੂ ਹੋ ਗਈ ਆ, ਤੇ ਕਹਿੰਦੇ ਹੁਣੇ NDP ਵਾਲੇ ਵੀ ਟੱਚ ਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ, ਕਿਉਂਕਿ ਬੜੀ ਟਾਈਟ ਰੇਸ ਹੈ ਬਿਟਵੀਨ ਦੀ NDP ਐਂਡ ਦ BC ਕੰਜ਼ਰਵੇਟਿਵਸ, ਤੇ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਤਰਥੱਲੀਆਂ ਮਚੀਆਂ ਨੇ ਬੀਤੇ ਸਮੇਂ ਦੌਰਾਨ BC ਦੀ ਪੋਲੀਟਿਕਸ ਦੇ ਵਿੱਚ, ਉਹ ਸਾਰਿਆਂ ਨੂੰ ਪਤਾ ਹੀ ਆ ਕਿ ਕੈਵਿਨ ਫਾਲਕਨ ਕਿਵੇਂ ਲਾਂਭੇ ਹੋਏ ਇਸ ਇਲੈਕਸ਼ਨ ਰੇਸ ਦੇ ਵਿੱਚੋਂ, ਤੇ ਕਿਵੇਂ BC ਕੰਜ਼ਰਵੇਟਿਵਸ ਦਾ ਉਭਾਰ ਵਾਸੂ ਜੀ ਇਸ ਇਲੈਕਸ਼ਨ ਦੇ ਵਿੱਚ ਹੋਇਆ। ਇਹ ਤਾਂ ਇੰਝ ਲੱਗਦਾ ਵੀ ਜਿਵੇਂ ਪਾਰਟੀ ਨੂੰ ਗ੍ਰੀਨ ਹਾਊਸ ਦੇ ਵਿੱਚ ਲਾ ਕੇ ਰੱਖਦਾ ਹੋਵੇ ਨਾ, ਵੀ ਰਾਤੋ ਰਾਤ ਹੀ ਪਾਰਟੀ ਇੰਨੀ ਵੱਡੀ ਉਹਦਾ ਪਸਾਰ ਹੋ ਗਿਆ, ਤੇ
ਗ੍ਰੀਨ ਹਾਊਸ,
ਹਾਂ ਪਰ ਹਾਂ, ਯੂ ਨੋ ਵਾਟ ਆਈ ਮੀਨ, ਹਾਂ ਮਤਲਬ ਇਹਨੂੰ ਹੁਣ ਇਹਨੂੰ ਸਿਰਫ ਤੇ ਸਿਰਫ ਸਿਆਸੀ ਸੰਦਰਭ 'ਚ ਨਾ ਵੇਖਿਆ ਜਾਵੇ, ਕਿਉਂਕਿ ਗ੍ਰੀਨ ਹਾਊਸ ਦੇ ਵਿੱਚ ਵੈਸੇ ਜੇ ਕੋਈ ਪਾਰਟੀ ਲੱਗੀ ਸੀ ਉਹ ਸੀ 2017 ਦੇ ਵਿੱਚ NDP, ਕਿਉਂਕਿ ਜਦੋਂ ਗ੍ਰੀਨ ਪਾਰਟੀ ਦੇ ਸਮਰਥਨ ਦੇ ਨਾਲ ਅੱਗੇ NDP ਦੀ ਸਰਕਾਰ ਬਣੀ ਸੀ। ਪਰ ਐਤਕੀ ਵਾਸੂ ਜੀ, ਹਾਲਾਤ ਜਿਹੜੀ ਸਿਚੁਏਸ਼ਨ ਹੈਗੀ ਆ ਇਲੈਕਸ਼ਨ ਦੇ ਵਿੱਚ ਬੜੀ ਦਿਲਚਸਪ ਹੋ ਗਈ ਹੋਈ ਹੈ, ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਨਾਲ ਮੋਮੈਂਟਮ ਹੈ ਉੱਥੇ ਉਹਨਾਂ ਦਾ ਸਭ ਤੋਂ ਵੱਡਾ ਚੈਲੇਂਜ ਇਹ ਬਣ ਜਾਣਾ ਕਿ ਬਹੁਤ ਸਾਰੇ ਜਿਹੜੇ ਉਮੀਦਵਾਰ ਨੇ ਉਹ ਅਨਨੋਨ ਨੇ, ਉਹਨਾਂ ਬਾਰੇ ਲੋਕਾਂ ਨੂੰ ਕੋਈ ਬਹੁਤੀ ਜਾਣਕਾਰੀ ਹੈ ਨਹੀਂ, ਜਿਹੜੇ ਅਗਲੇ 4 ਹਫ਼ਤੇ ਨੇ। ਇਸ ਕਰਕੇ ਬੜੇ ਕਰੂਸ਼ੀਅਲ ਨੇ ਉਹਨਾਂ ਕੈਂਡੀਡੇਟਸ ਵਾਸਤੇ ਵੀ ਕਿ ਉਹਨਾਂ ਦੀ ਨੇਮ ਰੈਕੋਗਨੀਸ਼ਨ ਅਤੇ ਉਹਨਾਂ ਦਾ ਜਿਹੜਾ ਕਹਿ ਲਓ ਉਹਨਾਂ ਦਾ ਵਿਊ ਪੁਆਇੰਟ ਹੈ ਜਾਂ ਉਹਨਾਂ ਦਾ ਜਿਹੜਾ ਗੱਲਬਾਤ ਕਰਨ ਦਾ ਅੰਦਾਜ਼ ਹੈ ਉਹ ਲੋਕਾਂ ਤੱਕ ਪਹੁੰਚੇ। ਅਤੇ ਜੌਨ ਰਸਟੈਡ, ਜਿਹੜੇ ਤਕਰੀਬਨ 6 ਮਹੀਨੇ ਪਹਿਲਾਂ ਤੱਕ ਇੰਨੀ ਜ਼ਿਆਦਾ ਉਹਨਾਂ ਦੀ ਨੇਮ ਰੈਕੋਗਨੀਸ਼ਨ ਨਹੀਂ ਸੀ, ਉਹ ਤਾਂ ਹੁਣ ਚੈਲੇਂਜ ਉਹਨੂੰ ਉਹ ਓਵਰਕਮ ਕਰ ਚੁੱਕੇ ਨੇ। ਹੁਣ ਜਿਹੜੇ ਲੋਕ ਥੋੜ੍ਹੇ ਬਹੁਤੇ ਵੀ ਪੋਲੀਟੀਕਲੀ ਪਲੱਗਡ ਇਨ ਹੈਗੇ ਨੇ, ਉਹਨਾਂ ਨੂੰ ਪਤਾ ਹੈ ਕਿ ਜੌਨ ਰਸਟੈਡ ਕੌਣ ਨੇ, BC ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ, ਅਤੇ ਬੜਾ ਹੀ ਹੁਣ ਟਫ ਫਾਈਟ ਉਹ NDP ਨੂੰ ਦੇ ਰਹੇ ਨੇ। ਸੋ ਵਾਸੂ ਜੀ, ਚੋਣਾਂ ਦਾ ਵਿਗਲ ਵੱਜ ਚੁੱਕਾ, ਐਤਕੀ ਸੀਟਾਂ ਵੀ ਜ਼ਿਆਦਾ ਹੋਣੀਆਂ, ਬਾਏ ਦ ਵੇ
6 ਸੀਟਾਂ ਐਡ ਹੋ ਰਹੀਆਂ ਨੇ,
ਸੋ ਟੋਟਲ 93 ਨਾ
93 ਸੀਟਸ ਨੇ, ਤੇ ਮੈਜੋਰਿਟੀ ਵਾਸਤੇ 47 ਚਾਹੀਦੀਆਂ ਹੋਣਗੀਆਂ, ਤੇ ਆਪਣੇ ਇੱਥੇ ਸਰੀ ਦੇ ਵਿੱਚ ਵੀ ਇੱਕ ਸੀਟ ਐਡ ਹੋ ਰਹੀ ਹੈ, ਸਰੀ ਸਰਪੈਂਟਾਈਨ। ਇਨਫੈਕਟ ਉਹੀ ਸੀਟ ਹੈ ਜਿੱਥੋਂ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਜਿਹੜੀ ਇਹ ਕੈਂਪੇਨ ਆ, ਆਫੀਸ਼ੀਅਲ ਕੈਂਪੇਨ, ਉਹ ਟ੍ਰਿਗਰ ਕੀਤੀ ਰਿਡ ਡ੍ਰੌਪ ਹੋਣ ਤੋਂ ਇੱਕ ਦਿਨ ਪਹਿਲਾਂ,
ਫਰਾਈਡੇ ਆਏ ਸੀ ਉੱਥੇ।
ਸੋ ਫਰਾਈਡੇ ਉਹਨਾਂ ਨੇ ਆਪਣੀ ਕੈਂਪੇਨ ਬਸ ਅਨਵੀਲ ਕੀਤੀ, ਅਨਆਫੀਸ਼ੀਅਲ ਕਹਿ ਸਕਦੇ ਹਾਂ ਆਪਾਂ ਕਿ ਉਹਨਾਂ ਨੇ ਆਪਣੀ ਕੈਂਪੇਨ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਕਿੱਕ ਸਟਾਰਟ ਕਰਤੀ, ਤੇ ਉੱਥੇ ਬਲਤੇਜ ਢਿੱਲੋਂ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ, ਡੇਵਿਡ ਈਬੀ ਆਪਣੀ ਫੈਮਿਲੀ ਨਾਲ ਉੱਥੇ ਪਹੁੰਚੇ ਸਨ,
ਬਿਲਕੁਲ,
ਤੇ ਉਹ ਸਾਰੀ ਗੱਲਬਾਤ ਉੱਥੇ ਹੋਈ। ਓਵਰ ਦਾ ਵੀਕਐਂਡ ਵੀ ਬਹੁਤ ਸਾਰੇ ਇਵੈਂਟਸ ਹੁੰਦੇ ਰਹੇ, ਕਿਉਂਕਿ ਜਿਹੜੀ ਰਿਡ ਡ੍ਰੌਪ ਹੋਈ ਹੈ ਆਫੀਸ਼ਲੀ ਉਹ ਸ਼ਨੀਵਾਰ ਨੂੰ ਹੋਈ ਹੈ, ਸੋ ਸ਼ਨੀਵਾਰ ਤੋਂ ਬਾਅਦ ਫਿਰ ਬਹੁਤ ਸਾਰੇ ਇਵੈਂਟਸ ਹੋਏ ਨੇ। ਪ੍ਰੀਮੀਅਰ ਡੇਵਿਡ ਈਬੀ ਨੇ ਹਾਊਸਿੰਗ ਨਾਲ ਸੰਬੰਧਿਤ ਅਨਾਊਂਸਮੈਂਟਸ ਕੀਤੀਆਂ, ਉਹਨਾਂ ਨੇ ਇੱਕ ਤਰੀਕੇ ਨਾਲ ਆਪਣੀ ਜੋ ਹਾਊਸਿੰਗ ਨਾਲ ਸੰਬੰਧਿਤ ਅਜੇ ਤੱਕ ਜਿਹੜੇ ਉਹਨਾਂ ਨੇ ਕਦਮ ਚੁੱਕੇ ਨੇ, ਅਗਾਂਹ ਜਿਹੜੇ ਉਹ ਕਦਮ ਚੁੱਕਣਗੇ, ਉਹ ਸਾਰੀ ਗੱਲਬਾਤ ਕੀਤੀ। ਉਧਰੋਂ BC ਕੰਜ਼ਰਵੇਟਿਵਸ ਦੇ ਜੌਨ ਰਸਟੈਡ, ਉਹਨਾਂ ਨੇ ਹੁਣ ਇੱਕ ਨਵੀਂ ਗੱਲ ਕਹੀ ਹੈ, ਕਹਿੰਦੇ ਜਿਹੜੀਆਂ ਕੋਈ ਸੁਪਰਵਾਈਜ਼ ਕੰਜ਼ੰਪਸ਼ਨ ਸਾਈਟਸ ਨੇ, ਸੇਫ ਕੰਜ਼ੰਪਸ਼ਨ ਸਾਈਟਸ ਜਿਹਨਾਂ ਨੂੰ ਕਹਿ ਦਿੱਤਾ ਜਾਂਦਾ, ਵੀ ਉਹ ਸਾਰੀਆਂ ਸਾਈਟਸ ਨੂੰ ਬੰਦ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਸੈਂਟਰਸ ਦੇ ਵਿੱਚ ਤਬਦੀਲ ਕਰਨਗੇ।
ਤੇ ਉਹਨਾਂ ਦੀ ਇਸ ਗੱਲ ਨੂੰ NDP ਵੱਲੋਂ ਵੀ ਤੇ ਗ੍ਰੀਨ ਪਾਰਟੀ ਦੀ ਲੀਡਰ ਸੋਨੀਆ ਫਰਸਨੋ ਵੱਲੋਂ ਵੀ ਇੱਕ ਫਲਿੱਪ ਫਲੋਪ ਦਾ ਨਾਮ ਦਿੱਤਾ ਜਾ ਰਿਹਾ, ਕਿਉਂਕਿ ਮਹਿਜ਼ ਕੁਝ ਦਿਨ ਪਹਿਲਾਂ ਹੀ ਜੌਨ ਰਸਟੈਡ ਦਾ ਇਹ ਕਹਿਣਾ ਸੀ ਕਿ ਸੇਫ ਕੰਜ਼ੰਪਸ਼ਨ ਸਾਈਟਸ, ਜਿਹੜੀਆਂ ਹੁਣ ਸੇਫ ਇਨਹੇਲੇਸ਼ਨ ਸਾਈਟਸ ਵੀ ਖੁੱਲੀਆਂ ਨੇ, ਵੀ ਉਹਦੇ ਹੱਕ ਵਿੱਚ ਨੇ ਕਿ ਜਿਹਨਾਂ ਲੋਕਾਂ ਨੂੰ ਕਿ ਉਹਨੂੰ ਸਪੋਰਟ ਕਰਨਗੇ।
ਉਹਨਾਂ ਨੇ ਕੋਈ ਇੱਕ ਐਗਜ਼ਾਮਪਲ ਦਿੱਤੀ ਸੀ ਕਿਸੇ ਇੱਕ ਵਿਅਕਤੀ ਦੀ, ਕਹਿੰਦੇ ਜਾਨ ਬਚਨੋਂ ਜਾਣੋਂ ਬਚ ਗਈ ਕਿ ਸੇਫ ਕੰਜ਼ੰਪਸ਼ਨ ਸਾਈਟ ਕਰਕੇ
ਜੀ।
ਸੋ ਉਸ ਚੀਜ਼ ਨੂੰ ਕੋਟ ਕੀਤਾ ਜਾ ਰਿਹਾ ਵੀ ਤੁਸੀਂ ਪਹਿਲਾਂ ਤਾਂ ਉਹਦੀ ਤਾਰੀਫ਼ ਕਰ ਰਹੇ ਸੀ ਸੇਫ ਕੰਜ਼ੰਪਸ਼ਨ ਸਾਈਟ ਦੀ, ਤੇ ਹੁਣ ਤੁਸੀਂ ਇਹ ਫਲਿੱਪ ਮਾਰਿਆ
ਜੀ।
ਪਰ ਇਹ ਇੱਕ ਉਨਾ ਵੱਡਾ ਆਈਡੀਓਲੋਜੀਕਲ ਫਲਿੱਪ ਨਹੀਂ ਹੈ, ਇੱਕ ਬਹੁਤ ਜੇ ਤੁਸੀਂ ਉਹਨੂੰ ਟੈਕਨੀਕਲ ਫਲਿੱਪ ਕਹਿ ਸਕਦੇ ਹੋ। ਹੁਣ ਫਲਿੱਪਸ ਦੀਆਂ ਵੀ ਵਿਜੇ ਜੀ
ਕੈਟੇਗਰੀਜ਼,
ਵੱਡਾ ਫਲਿੱਪ ਕੈਟੇਗਰੀਜ਼ ਆਫ ਫਲਿੱਪ ਹਨਾ, ਵੀ ਕਿੰਨੀ ਵੱਡੀ ਪਲਟੀ ਹੈ, ਮਤਲਬ ਡਿਗਰੀਜ਼ ਦੇ ਹਿਸਾਬ ਨਾਲ ਹੋਣਾ ਚਾਹੀਦਾ ਵੀ 180 ਡਿਗਰੀ ਫਲਿੱਪ ਹੈ, 135 ਡਿਗਰੀ ਹੈ, 90 ਡਿਗਰੀ ਵਾਲਾ। ਸੋ ਇਹ ਮੈਨੂੰ ਲੱਗਦਾ ਕਿ ਇਹ 90 ਡਿਗਰੀ ਵਾਲਾ ਫਲਿੱਪ ਵੀ ਨਹੀਂ ਹੈਗਾ, ਇਹ 70-80 ਡਿਗਰੀ ਵਾਲਾ ਫਲਿੱਪ ਹੈ। ਤੇ ਜਿਹੜਾ ਪਹਿਲਾਂ ਜਿਹੜੇ ਫਲਿੱਪ ਵੱਜੇ ਨੇ ਉਹ 180 ਡਿਗਰੀ ਵਾਲੇ ਸੀ, ਆਈਡੀਓਲੋਜੀਕਲ ਫਲਿੱਪਸ, ਕਿ ਪਹਿਲਾਂ ਤੁਸੀਂ ਕਾਰਬਨ ਟੈਕਸ ਦੇ ਬਿਲਕੁਲ ਹੱਕ ਵਿੱਚ ਸੀ, ਕਾਰਬਨ ਟੈਕਸ ਨੂੰ ਕਹਿੰਦੇ ਹੁਣ ਬੰਦ ਹੀ ਕਰ ਦੇਣਾ। ਸੋ ਉਹ ਜਿਹੜੇ ਫਲਿੱਪ ਨੇ ਉਹ ਬਹੁਤੇ ਵੱਡੇ ਫਲਿੱਪ ਨੇ, ਪਰ ਯੈਸ ਜਿਹੜੇ ਪੋਲੀਟੀਕਲ ਵਿਰੋਧੀ ਨੇ ਉਹ ਕਹਿ ਰਹੇ ਨੇ ਕਿ ਇਹ ਵੀ ਆਪਣੇ ਆਪ ਦੇ ਵਿੱਚ ਫਲਿੱਪ ਹੈ, ਕਿ ਤੁਸੀਂ ਸੇਫ ਸਪਲਾਈਜ਼, ਸੇਫ ਕੰਜ਼ੰਪਸ਼ਨ ਸਾਈਟਸ ਉਹਨਾਂ ਦੀ ਪਹਿਲਾਂ ਤੁਸੀਂ ਹਿਮਾਇਤ ਕੀਤੀ, ਅਤੇ ਹੁਣ ਤੁਸੀਂ ਕਿਉਂਕਿ ਓਵਰਆਲ ਇੱਕ ਸਿਆਸੀ ਮਾਹੌਲ ਇੱਦਾਂ ਦਾ ਬਣਿਆ ਵੀ ਸਿਰਫ ਵੋਟਰਸ ਨੂੰ ਭਰਮਾਉਣ ਵਾਸਤੇ ਤੁਸੀਂ ਆਪਣਾ ਸਟੈਂਡ ਚੇਂਜ ਕੀਤਾ। ਇਹਦੇ ਵਿੱਚ ਹੁਣ ਇੰਟਰਸਟਿੰਗਲੀ ਜੌਨ ਰਸਟੈਡ ਜਿਹੜੀਆਂ ਇਹ ਸੇਫ ਕੰਜ਼ੰਪਸ਼ਨ ਸਾਈਟਸ ਨੇ ਇਹਨਾਂ ਨੂੰ ਡਰੱਗ ਡੈਂਸ ਕਹਿ ਰਹੇ
ਨੇ।
ਡਰੱਗ ਡੈਂਸ ਜਿਹੜਾ ਇਹ ਜੁਮਲਾ ਹੈ ਇਹ ਫਰੇਮ ਕੀਤਾ ਗਿਆ ਸੀ ਪੀਅਰ ਪੋਲੀਅਫ ਵੱਲੋਂ,
ਕਰੈਕਟ।
ਸੋ ਇੱਦਾਂ ਲੱਗ ਰਿਹਾ ਵੀ ਬੀਸੀ ਕੰਸਰਵੇਟਿਵ ਪਾਰਟੀ ਆਪਣੇ ਆਪ ਨੂੰ ਲਗਭਗ 100% ਹੀ ਜਿਵੇਂ ਫੈਡਰਲ ਕੰਸਰਵੇਟਿਵ ਪਾਰਟੀ ਦੇ ਨਾਲ ਬਿਲਕੁਲ ਆਪਣੀ ਪਾਲਿਸੀ ਪਲੇਟਫਾਰਮ ਨੂੰ ਅਲਾਈਨ ਕਰਨ ਦੀ ਫਿਰਾਕ ਵਿੱਚ ਹੈ। ਉਹਨਾਂ ਨੂੰ ਲੱਗ ਰਿਹਾ ਕਿ ਇਸ ਵੇਲੇ ਪੀਅਰ ਪੋਲੀਅਫ ਜਿਹੜਾ ਵੀ ਪੱਤਾ ਸੁੱਟ ਰਹੇ ਨੇ
ਉਹ
ਸਿੱਧਾ ਹੀ ਪੈ ਰਿਹਾ, ਤੇ ਉਸੇ ਤਰ੍ਹਾਂ ਦੀ ਜੇ ਆਪਾਂ ਕੈਂਪੇਨ ਬਣਾ ਲਈਏ ਤਾਂ ਸ਼ਾਇਦ ਸਾਡੇ ਵੀ ਪੱਤੇ ਸਿੱਧੇ ਪੈਣ ਲੱਗ ਪੈਣ। ਸੋ ਇਹ ਹੁਣ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਹੋਰ ਜ਼ਿਆਦਾ, ਪਹਿਲਾਂ ਵੀ ਅਲਾਈਨ ਸੀਗੇ, ਹੋਰ ਜ਼ਿਆਦਾ ਅਲਾਈਨ ਕਰ ਰਹੇ ਨੇ, ਵੀ ਹੁਣ ਜੁਮਲੇ ਵੀ ਉਸੇ ਤਰ੍ਹਾਂ ਦੇ ਜੁਮਲਾ, ਚਲੋ ਕਹਿਣਾ ਉਹ ਫਿਰ ਬੜਾ ਵਰਡ ਬਣ ਜਾਂਦਾ, ਜਿਹੜੇ ਕਹਿ ਲਓ ਕਿ ਸਲੋਗਨ ਨੇ ਜਾਂ ਜਿਹੜੇ ਉਹਨਾਂ ਦੇ ਫਰੇਜ਼ ਨੇ ਜਿਹੜੇ ਉਹਨਾਂ ਦੇ ਕੋਈ, ਉਹ ਵੀ ਹੁਣ ਫੈਡਰਲ ਕੰਸਰਵੇਟਿਵ ਪਾਰਟੀ ਨਾਲ ਬਹੁਤ ਜ਼ਿਆਦਾ ਮੇਲ ਖਾ ਰਹੇ ਨੇ।
ਵਾਸੂ ਜੀ, ਜਿਹੜਾ ਇਹਨਾਂ ਦਾ ਇਲੈਕਸ਼ਨ ਕੈਂਪੇਨ ਸਲੋਗਨ ਆ ਉਹ ਕਾਮਨ ਸੈਂਸ ਚੇਂਜ ਆ, ਤੇ ਕਾਮਨ ਸੈਂਸ ਜਿਹੜੇ ਇਹ ਵੀ ਦੋ ਸ਼ਬਦ ਨੇ ਇਹਨਾਂ ਨੂੰ ਵੀ ਕਾਮਨ ਸੈਂਸ ਵਾਲੀ ਗੱਲ ਵੀ ਸ਼ੁਰੂ ਪੀਅਰ ਪੋਲੀਅਫ ਨਹੀਂ ਕੀਤੀ ਸੀ, ਪੋਲੀਟਿਕਸ ਦੇ ਵਿੱਚ ਇਹਦੀ ਘਾਟ ਆ। ਸੋ ਯੈਸ, ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜ਼ਰੂਰ ਇਸ ਹਿਸਾਬ ਦੇ ਨਾਲ ਅਡੈਪਟ ਕੀਤਾ ਜਾ ਰਿਹਾ, ਅਡੋਪਟ ਕੀਤਾ ਜਾ ਰਿਹਾ ਇੱਥੇ ਬੀ ਸੀ ਦੀ ਸਿਆਸਤ ਦੇ ਵਿੱਚ ਵੀ। ਜਿਹੜੀ ਤੁਸੀਂ ਕਲਾਈਮੇਟ ਚੇਂਜ ਦੀ ਗੱਲ ਕੀਤੀ ਇਹ ਵੀ ਇੰਪੋਰਟੈਂਟ ਆ। ਦੇਖੋ ਪਿਛਲੇ ਹਫ਼ਤੇ ਯੂ ਬੀ ਸੀ ਐਮ ਹੋ ਕੇ ਹਟੀ ਆ, ਅਤੇ ਉਹਦੇ ਵਿੱਚ ਪ੍ਰੀਮੀਅਰ ਚਲੋ ਹੁਣ ਐਨ ਡੀ ਪੀ ਦੇ ਲੀਡਰ ਡੇਵੀ ਡੀ ਬੀ ਉਹ ਵੀ ਜਾ ਕੇ ਭਾਸ਼ਣ ਦੇ ਕੇ ਆਏ ਸੀ ਉੱਥੇ ਹੀ। ਵਾਸੂ ਜੀ, ਜੌਨ ਰਸਟੈਡ ਵੀ ਸ਼ੁੱਕਰਵਾਰ ਗਏ ਸੀ। ਹੁਣ ਜੌਨ ਰਸਟੈਡ ਤੇ ਸਾਨੂੰ ਪਤਾ ਹੈ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਕਾਰਬਨ ਟੈਕਸ ਭਾਵੇਂ ਕੰਜ਼ਿਊਮਰਸ 'ਤੇ ਹੋਵੇ ਜਾਂ ਇੰਡਸਟਰੀ 'ਤੇ ਹੋਵੇ ਇਹਨਾਂ ਨੇ ਹਟਾ ਦੇਣਾ। ਡੇਵੀ ਡੀ ਬੀ ਨੇ ਵੀ ਬੀਤੇ ਦਿਨ ਜਿਹੜੀ ਗੱਲ ਆਖੀ ਸੀ ਕਿ ਉਹ ਵੀ ਕਾਰਬਨ ਟੈਕਸ ਕੰਜ਼ਿਊਮਰ 'ਤੇ ਹਟਾਉਣਗੇ। ਵਾਸੂ ਜੀ, ਯੂ ਬੀ ਸੀ ਐਮ ਦੇ ਵਿੱਚ ਹੁਣ ਜਿਹੜੇ ਸਾਰੇ ਵੀ ਜਿੰਨੇ ਵੀ ਉੱਥੇ ਲੋਕਲ ਗਵਰਨਮੈਂਟਸ ਆਈਆਂ ਸੀ ਉਹਨਾਂ ਨੇ ਕਾਰਬਨ ਟੈਕਸ ਨੂੰ ਐਂਡੋਰਸ ਕਰਨ ਵਾਲਾ ਇੱਕ ਮਤਾ ਫਰਾਈਡੇ ਨੂੰ ਪਾਸ ਕਰ ਦਿੱਤਾ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਡੇਵੀ ਡੀ ਬੀ ਅਤੇ ਜੌਨ ਰਸਟੈਡ ਦੋਹਾਂ ਨੂੰ ਇਹ ਸੰਕੇਤ ਦਿੱਤਾ ਕਿ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹ ਕਾਰਬਨ ਟੈਕਸ ਦੇ ਹੱਕ ਵਿੱਚ ਨੇ, ਕਿਸੇ ਨਾ ਕਿਸੇ ਤਰ੍ਹਾਂ ਦੀ ਕਾਰਬਨ ਪ੍ਰਾਈਸਿੰਗ ਦੇ ਹੱਕ 'ਚ ਨੇ। ਦੂਜੀ ਗੱਲ, ਜਿਹੜੀ ਜੌਨ ਰਸਟੈਡ ਨੇ ਜਦੋਂ ਫਰਾਈਡੇ ਉੱਥੇ ਜਾ ਕੇ ਭਾਸ਼ਣ ਦਿੱਤਾ ਜਿਸ ਗੱਲ 'ਤੇ ਉਹਨਾਂ ਨੂੰ ਬੜਾ ਅਪਲੌਜ਼ ਮਿਲਿਆ, ਜੌਨ ਰਸਟੈਡ ਨੇ ਆਖਿਆ ਕਿ ਜਿਹੜੀ ਇਹ ਹਾਊਸਿੰਗ ਦੀ ਡੈਂਸਿਟੀ ਵਧਾਉਣ ਦੇ ਵਾਸਤੇ ਬੀ ਸੀ ਦੀ ਸਰਕਾਰ ਨੇ ਜੋ ਤਬਦੀਲੀਆਂ ਕੀਤੀਆਂ ਨੇ ਉਹਨਾਂ ਚੀਜ਼ਾਂ ਨੂੰ ਉਹ ਅਨਡੂ ਕਰਨਗੇ ਤਾਂ ਕਿ ਜਿਹੜੀ ਡੈਂਸਿਟੀ ਵਧਾਉਣੀ ਹੈ ਉਹ ਜਿਹੜੇ ਫੈਸਲੇ ਨੇ ਉਹ ਮਿਊਨਿਸਪੈਲਿਟੀਜ਼ ਖੁਦ ਕਰਨ। ਸੋ ਕਹਿੰਦੇ ਜੇ ਕਿਸੇ ਗੱਲ 'ਤੇ ਜੌਨ ਰਸਟੈਡ ਦੀ ਗੱਲ 'ਤੇ ਸਭ ਤੋਂ ਜ਼ਿਆਦਾ ਤਾੜੀਆਂ ਵੱਜੀਆਂ ਕਿਉਂਕਿ ਉਹ ਗੈਦਰਿੰਗ ਹੀ ਸਾਰੀ ਮਿਊਨਿਸਪਲ ਜਿਹੜੀਆਂ ਲੋਕਲ ਗਵਰਨਮੈਂਟਸ ਨੇ ਉਹਨਾਂ ਦੀ ਸੀਗੀ, ਉਹ ਇਸ ਗੱਲ 'ਤੇ ਸੀ ਜਦੋਂ ਉਹਨਾਂ ਨੇ ਕਿਹਾ ਕਿ ਇੱਕ ਸਿੰਗਲ ਫੈਮਿਲੀ ਜ਼ੋਨ ਦੇ ਵਿੱਚ ਫੋਰਪਲੈਕਸ ਜਾਂ ਸਿਕਸਪਲੈਕਸ ਬਣਾਉਣ ਵਾਲੀ ਜਿਹੜੀ ਤਜਵੀਜ਼ ਆ ਉਹਨੂੰ ਉਹ ਉਸ ਤਰ੍ਹਾਂ ਇਨ ਬਿਨ ਲਾਗੂ ਨਹੀਂ ਕਰਨਗੇ ਜਿਵੇਂ ਕਿ ਐਨ ਡੀ ਪੀ ਵੱਲੋਂ ਜਿਹਨੂੰ ਪਾਸ ਕੀਤਾ ਗਿਆ
ਬਿੱਲ 44। ਉਹਦੇ ਵਿੱਚ ਜਿਹੜੀਆਂ ਵੀ ਕੋਈ ਤਬਦੀਲੀਆਂ ਨੇ ਉਹਨਾਂ ਦਾ ਕਹਿਣਾ ਸੀ ਉਹਨਾਂ ਨੂੰ ਅਸੀਂ ਸਕ੍ਰੈਪ ਕਰ ਦੇਵਾਂਗੇ, ਇਲੀਮੀਨੇਟ ਕਰ ਦੇਵਾਂਗੇ। ਦੂਸਰੀ ਗੱਲ ਜਿੱਥੇ ਤਾੜੀਆਂ ਵੱਜੀਆਂ ਸੀ ਸ਼ੁੱਕਰਵਾਰ, ਉਹ ਤੁਹਾਨੂੰ ਯਾਦ ਹੋਣਾ ਕਿ ਜਦੋਂ ਪਿਛਲੇ ਸੋਮਵਾਰ ਯੂ ਬੀ ਸੀ ਐਮ ਦੀ ਕਨਵੈਨਸ਼ਨ ਸ਼ੁਰੂ ਹੋਈ,
ਹਾਂਜੀ,
ਉਦੋਂ ਯੂ ਬੀ ਸੀ ਐਮ ਦੇ ਲੀਡਰਸ ਵੱਲੋਂ ਆਪਣੀ ਜਿਹੜੀ ਪ੍ਰਮੁੱਖ ਮੰਗ ਸਾਹਮਣੇ ਰੱਖੀ ਗਈ ਸੀ, ਉਹਨਾਂ ਨੇ ਕਿਹਾ ਸੀ ਕਿ ਸਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਬਹੁਤ ਲੋੜ ਪੈਣੀ ਹੈ, ਅਸੀਂ ਚਾਹੁੰਦੇ ਹਾਂ ਫੈਡਰਲ ਸਰਕਾਰ ਜਿਹੜੀ ਇਨਫਰਾਸਟ੍ਰਕਚਰ ਫੰਡਿੰਗ ਦਿੰਦੀ ਹੈ ਮਿਊਨਿਸਪਲ ਇਨਫਰਾਸਟ੍ਰਕਚਰ ਵਾਸਤੇ ਉਹਦੇ ਵਿੱਚ ਵਾਧਾ ਕੀਤਾ ਜਾਵੇ, ਤੇ ਜੌਨ ਰਸਟੈਡ ਨੇ ਉਸ ਮੰਗ ਨੂੰ ਵੀ ਕਹਿ ਲਓ ਕਿ ਰਿਸਪੌਂਡ ਕੀਤਾ, ਤੇ ਉਹਨਾਂ ਨੇ ਕਿਹਾ ਕਿ ਅਸੀਂ $1 billion ਹਰ ਸਾਲ ਜਿਹੜਾ ਹੈ ਫੋਰ ਦ ਨੈਕਸਟ 10 ਈਅਰਸ ਅਸੀਂ ਇਨਫਰਾਸਟ੍ਰਕਚਰ ਫੰਡਿੰਗ ਦੇ ਵਿੱਚ ਵਾਧਾ ਕਰਾਂਗੇ। ਇਸ ਚੀਜ਼ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਰਿਸੀਵ ਕੀਤਾ ਗਿਆ,
ਤੇ ਜੀ $1 billion ਦਾ
ਐਕਸਟਰਾ
ਐਕਸਟਰਾ
ਕਹਿੰਦੇ ਸੀ ਉਹਦੇ ਚ ਐਡ ਕਰਾਂਗੇ ਉਹ ਫੋਰ ਦ ਨੈਕਸਟ 10 ਈਅਰਸ।
ਉਹਦੇ ਚ ਇੱਕ ਸਵਾਲ ਇੱਕ ਉੱਠਦਾ ਨਾ ਕਿ ਨਾਰਥ ਸ਼ੋਰ ਵਾਲਾ ਇਕੱਲਾ ਇੱਕ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਉਹੀ ਤਕਰੀਬਨ 4 billion ਤੇ ਜਾ ਪਹੁੰਚਿਆ, ਤੇ ਜੇ ਇੱਕ ਥਾਂ ਦਾ ਇੱਕ ਖਿੱਤੇ ਨੂੰ ਸਰਵ ਕਰਨ ਵਾਲਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਉਹ ਇੰਨਾ ਮਹਿੰਗਾ ਪੈਂਦਾ ਤਾਂ ਐਕਸਟਰਾ $1 billion ਹਾਊ ਫਾਰ ਵੁੱਡ ਦੇ ਬੀ ਏਬਲ ਟੂ ਗੋ ਟੂ ਡਿਵੈਲਪ ਦੀ ਇਨਫਰਾਸਟ੍ਰਕਚਰ।
ਯਾ, ਪਰ ਦਿਸ ਇਜ਼ ਲਾਈਕ ਮੋਰ ਫਾਰ ਜਿਹੜੇ ਕੋਈ ਰੈਕ ਸੈਂਟਰਸ ਦੇ ਵਿੱਚ ਕੋਈ ਛੋਟੀਆਂ ਮੋਟੀਆਂ ਕੋਈ ਅਪਡੇਟਸ ਹੋਣੀਆਂ ਨੇ ਪਾਰਕਸ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀਆਂ ਅਪਡੇਟਸ ਨੇ ਸੜਕਾਂ ਵਾਸਤੇ। ਸੋ ਮਿਊਨਿਸਪਲ ਇਨਫਰਾਸਟ੍ਰਕਚਰ, ਸੋ ਇਹ ਮੰਗ ਸੀ ਮਿਊਨਿਸਪੈਲਿਟੀਜ਼ ਦੀ, ਉਹਨਾਂ ਨੇ ਰਿਸਪੌਂਡ ਕੀਤਾ। ਜਿਹੜੀ ਗੱਲ ਸੀ ਵਿਜੇ ਜੀ ਹਾਊਸਿੰਗ ਬਾਰੇ ਆਪਾਂ ਕਰ ਰਹੇ ਸੀ ਕਿ ਜੌਨ ਰਸਟੈਡ ਮਿਊਨਿਸਪੈਲਿਟੀਜ਼ ਨੂੰ ਜ਼ਿਆਦਾ ਇਖਤਿਆਰ ਦੇਣਗੇ ਕਿ ਤੁਸੀਂ ਡਿਸਾਈਡ ਕਰੋ ਕਿੱਥੇ ਡੈਂਸਿਟੀ ਵਧਾਉਣੀ ਹੈ ਕਿੱਥੇ ਨਹੀਂ, ਤੁਹਾਨੂੰ ਜ਼ਿਆਦਾ ਪਤਾ ਸਾਡੇ ਨਾਲੋਂ। ਹਾਊਸਿੰਗ ਦੇ ਸੰਬੰਧ ਵਿੱਚ ਅੱਜ ਵੀ ਜੌਨ ਰਸਟੈਡ ਇੱਕ ਅਨਾਊਂਸਮੈਂਟ ਕਰਨ ਜਾ ਰਹੇ ਨੇ ਅਤੇ ਇਸ ਵਾਰ ਹੁਣ ਕਹਿੰਦੇ ਨੇ ਕਿ ਉਹ ਦੱਸਣਗੇ ਵੀ ਹਾਊਸਿੰਗ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਰਿਬੇਟਸ ਮਿਲ ਸਕਦੀਆਂ ਨੇ ਬ੍ਰਿਟਿਸ਼ ਕੋਲੰਬੀਅਨਸ ਨੂੰ। ਸੋ ਇਟਸ ਗੋਇੰਗ ਟੂ ਬੀ ਰਿਲੇਟਡ ਟੂ ਸਮ ਕਾਇੰਡ ਆਫ ਹਾਊਸਿੰਗ ਰਿਬੇਟ।
ਅੱਜ ਇੱਥੇ ਸਰੀ ਦੇ ਵਿੱਚ ਆ ਕੇ ਉਹ ਇਹ ਅਨਾਊਂਸਮੈਂਟ ਕਰਨ ਵਾਲੇ ਨੇ, ਉਹਨਾਂ ਦਾ ਮੇਜਰ ਹਾਊਸਿੰਗ ਸੰਬੰਧੀ ਉਹਨਾਂ ਦਾ ਇਹ ਵਾਅਦਾ ਹੋਣ ਵਾਲਾ ਚੋਣ ਵਾਅਦਾ। ਜਿਵੇਂ ਕਿ ਅੱਜ ਵਾਸੂ ਜੀ, ਜਿਵੇਂ ਪ੍ਰੀਮੀਅਰ ਡੇਵਿਡ ਈਬੀ ਨੇ ਕੈਂਪੇਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ UBCM ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਨਾ ਪਿਛਲੇ ਹਫ਼ਤੇ ਕਿ BC ਦੇ ਵਿੱਚ NDP ਦੀ ਸਰਕਾਰ ਜੇ ਦੁਬਾਰਾ ਤੋਂ ਆਉਂਦੀ ਹੈ ਤਾਂ ਜਿਹੜਾ ਉਹ 60-40 ਵਾਲਾ ਫਾਰਮੂਲਾ ਉਹਨੇ ਸੁਝਾਇਆ ਕਿ ਇਨਕਮ ਟੈਸਟਿਡ ਹੋਏਗਾ ਅਤੇ ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਨੇ BC ਦੇ ਵਿੱਚ, ਆਮਦਨ ਦੇ ਦਾ ਆਮਦਨ ਦਾ ਕਿੰਨਾ ਲੈਵਲ ਰੱਖਿਆ ਜਾਣਾ, ਉਹ ਸਾਰੀਆਂ ਡੀਟੇਲਸ ਅਜੇ ਸਾਂਝੀਆਂ ਕੀਤੀਆਂ ਜਾਣੀਆਂ ਬਾਕੀ ਨੇ। ਪਰ 40%, ਮੰਨ ਲਓ ਜੇ $1 million ਦਾ ਘਰ ਆ ਤਾਂ ਉਹਦਾ 40% ਹਿੱਸਾ ਉਹਦੀ ਮੋਰਗੇਜ ਦਾ ਉਹ ਸਰਕਾਰ 25 ਸਾਲਾਂ ਵਾਸਤੇ ਅੰਡਰਰਾਈਟ ਕਰੇਗੀ ਅਤੇ ਜਿਹੜਾ ਬਾਕੀ ਦਾ $6 lakh ਹੈ ਉਹਦੇ ਉੱਪਰ ਮਿਨੀਮਮ 5% ਡਾਊਨ ਦੇ ਕੇ ਘਰ ਖਰੀਦਿਆ ਜਾ ਸਕੇਗਾ। ਉਹਦੇ ਜਿਹੜੇ ਫਿਰ ਪ੍ਰੋਫਿਟ ਸ਼ੇਅਰਿੰਗ ਦੇ ਫਾਰਮੂਲਾਜ਼ ਵਗੈਰਾ ਨੇ ਪੂਰੇ ਵੇਰਵੇ ਨੇ ਉਹ ਅਜੇ ਸਾਂਝੇ ਕੀਤੇ ਜਾਣਗੇ, ਪਰ ਉਹਨਾਂ ਦੀ ਹਾਊਸਿੰਗ ਸੰਬੰਧੀ ਉਹ ਤਜਵੀਜ਼ ਆ। ਜੌਨ ਰਸਟੈਡ ਦੀ ਕੀ ਤਜਵੀਜ਼ ਰਹੇਗੀ, ਜਿਹੜਾ ਤੁਸੀਂ ਰਿਬੇਟਸ ਦਾ ਜ਼ਿਕਰ ਕੀਤਾ, ਦੈਟ ਰਿਮੇਨਸ ਟੂ ਬੀ ਸੀਨ ਕਿ ਅੱਜ ਉਹ ਕੀ ਅਨਾਊਂਸ ਕਰਦੇ ਨੇ। ਉੱਧਰ ਪ੍ਰੀਮੀਅਰ ਡੇਵਿਡ, ਜਾਂ ਹੁਣ ਪ੍ਰੀਮੀਅਰ ਕਹਿਣਾ ਬੰਦ ਕਰੀਏ, ਹੁਣ NDP ਦੇ ਲੀਡਰ ਡੇਵਿਡ ਈਬੀ ਵੱਲੋਂ, ਉਹਨਾਂ ਵੱਲੋਂ ਅੱਜ ਅਨਾਊਂਸਮੈਂਟ ਕੀਤੀ ਜਾਣੀ ਹੈ ਹੈਲਥ ਕੇਅਰ ਸੰਬੰਧੀ।
ਹਾਲ ਦੀ ਘੜੀ ਬੰਦ ਕਰੀਏ ਕੈਂਪੇਨ ਦੌਰਾਨ, ਮਤਲਬ ਇਹ ਕਹਿਣ ਦਾ ਵੀ 100 ਡਰਾਪ ਹੋ ਗਈ ਹੈ ਤਾਂ ਕਰਕੇ,
ਇਸ ਕਰਕੇ ਕਿਉਂਕਿ ਹੁਣ ਚੋਣ ਜ਼ਾਬਤਾ ਲਾਗੂ ਹੋ ਚੁੱਕਾ, ਜਿਹੜੀ ਸਰਕਾਰ ਉਹ ਕੇਅਰ ਟੇਕਰ ਮੋਡ ਦੇ ਵਿੱਚ
ਹਾਊਸ ਡਿਸੋਲਵ
ਕਰ ਦਿੱਤਾ ਗਿਆ। ਸੋ ਇਸ ਕਰਕੇ ਜਿਹੜੇ ਹੁਣ ਡੇਵਿਡ ਈਬੀ ਨੇ ਉਹਨਾਂ ਨੂੰ NDP ਦਾ ਲੀਡਰ ਕਹਿ ਕੇ ਸੰਬੋਧਨ ਕੀਤਾ ਜਾਏਗਾ ਡਿਊਰਿੰਗ ਦੀ ਟਾਈਮ ਆਫ ਦੀ ਕੈਂਪੇਨ। ਉਸ ਤੋਂ ਬਾਅਦ ਆਫਕੋਰਸ ਚੋਣਾਂ ਦੇ ਜੋ ਵੀ ਨਤੀਜੇ ਹੋਣਗੇ, ਜੋ ਦੁਬਾਰਾ ਪ੍ਰੀਮੀਅਰ ਬਣਦੇ ਨੇ ਤਾਂ ਬਿਲਕੁਲ ਫਿਰ ਉਹਨਾਂ ਦੇ ਨਾਮ ਦੇ ਨਾਲ ਜਿਹੜਾ ਪ੍ਰੀਫਿਕਸ ਹੈ ਪ੍ਰੀਮੀਅਰ ਦੁਆਰ ਤੋਂ ਜੁੜ ਜਾਏਗਾ।
ਤੇ ਅੱਜ BC NDP ਲੀਡਰ ਡੇਵਿਡ ਈਬੀ ਵੱਲੋਂ ਹੈਲਥ ਕੇਅਰ ਨਾਲ ਸੰਬੰਧਿਤ ਅੱਜ ਕੋਈ ਅਨਾਊਂਸਮੈਂਟ ਕੀਤੀ ਜਾਏਗੀ। ਸੋ ਹੁਣ ਇਹ ਇਵੈਂਟਸ ਜਿਹੜੇ ਨੇ ਇਹ ਹੋਰ ਵਧਣਗੇ ਆਉਣ ਵਾਲੇ ਸਮੇਂ ਵਿੱਚ, ਅਸੀਂ ਦੇਖਾਂਗੇ ਕਿ ਹੁਣ ਜੇ ਤੁਸੀਂ ਜਾ ਕੇ ਨਾ ਵੱਖੋ ਵੱਖਰੇ ਜਿਹੜੇ ਕੈਂਡੀਡੇਟਸ ਨੇ, ਜਿਹੜੇ MLAs ਜਿਹੜੇ ਦੁਬਾਰਾ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੇ ਜਾ ਕੇ ਤੁਸੀਂ ਜੇ ਟਵਿੱਟਰ ਹੈਂਡਲਸ ਐਕਸ ਹੈਂਡਲਸ ਜਾ ਕੇ ਚੈੱਕ ਕਰੋ, ਓਵਰ ਡਰਾਈਵ ਦੇ ਵਿੱਚ ਨੇ ਵਿਜੇ ਜੀ। ਹਰ 15-20 ਮਿੰਟ ਬਾਅਦ ਟਵੀਟ ਆ ਰਹੀ ਹੈ, ਪੋਸਟ ਪੈ ਰਹੀਆਂ ਨੇ। ਸੋ ਬਹੁਤ ਜ਼ਿਆਦਾ ਹੁਣ ਐਕਟੀਵਿਟੀ ਵਧੀ ਹੋਈ ਹੈ ਤੇ ਇਹ ਕੀ ਇਹ ਐਕਟੀਵਿਟੀ ਇਸੇ ਤਰ੍ਹਾਂ ਸਸਟੇਨ ਰਹੇਗੀ ਥਰੂ ਆਊਟ ਦਾ ਕੈਂਪੇਨ, ਜਾਂ ਫਿਰ ਵੀਕਐਂਡ ਤੇ ਕਿਉਂਕਿ ਰਿਡ ਡਰਾਪ ਹੋਈ ਸੀ ਤਾਂ ਕਰਕੇ ਅਸੀਂ ਦੇਖਿਆ, ਨਾਲੇ ਵੀਕਐਂਡ ਤੇ ਉਦਾਂ ਵੀ ਛੁੱਟੀ ਹੁੰਦੀ ਹੈ ਸ਼ਾਇਦ ਤਾਂ ਕਰਕੇ, ਬਾਕੀ ਹੁਣ ਕੋਈ ਛੁੱਟੀ ਤਾਂ ਨਹੀਂ, ਹੁਣ ਤਾਂ ਇਹ ਓਵਰ ਟਾਈਮ ਦੇ ਵਿੱਚ ਕੰਮ ਕਰਨਗੇ ਤੇ ਸੋ ਇੰਟਰਸਟਿੰਗ ਹੋਣ ਵਾਲਾ ਹੈ ਅੰਟਿਲ ਦ ਇਲੈਕਸ਼ਨ
ਜੀ। ਕੱਲ ਵਾਸੂ ਜੀ ਕਲੋਵਰਡੇਲ ਦੇ ਵਿੱਚ ਇਵੈਂਟ ਕਰਕੇ ਹਟੇ ਨੇ ਜੌਨ ਰਸਟੈਡ, ਉੱਥੇ ਕਾਫੀ ਵੱਡਾ ਇਕੱਠ ਹੋਇਆ। ਇਸੇ ਤਰ੍ਹਾਂ ਪਹਿਲਾਂ ਵੀਕਐਂਡ ਆਪਣਾ ਵੈਨਕੂਵਰ ਆਈਲੈਂਡ 'ਤੇ ਗਏ ਹੋਏ ਸੀ। ਇੱਧਰ ਪ੍ਰੀਮੀਅਰ ਈਬੀ ਨੇ ਲਾਈਕ ਯੂ ਮੈਂਸ਼ਨ, ਉਹਨਾਂ ਨੇ ਆਪਣੀ ਕੈਂਪੇਨ ਦੀ ਸ਼ੁਰੂਆਤ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚੋਂ ਕੀਤੀ ਆ। ਸੋ
ਇਹ ਗੱਲ ਤਾਂ ਹੁਣ ਵਿਜੇ ਦੀ ਪੱਕੀ ਹੈ ਕਿ BC NDP ਅਤੇ BC ਕੰਸਰਵੇਟਿਵ ਪਾਰਟੀ ਦੋਨਾਂ ਵੱਲੋਂ ਜ਼ਿਆਦਾ ਜ਼ੋਰ ਜਿਹੜਾ ਉਹ ਸਰੀ ਦੇ ਇਲਾਕੇ ਵਿੱਚ ਲੋਅਰ ਮੇਨਲੈਂਡ ਦੇ ਆਲੇ ਦੁਆਲੇ ਹੀ ਲਾਇਆ ਜਾਣਾ, ਕਿਉਂਕਿ ਸੀਟਾਂ ਇੱਥੇ ਜ਼ਿਆਦਾ ਨੇ ਅਤੇ ਅਜੇ ਤੱਕ ਜੋ ਅਸੀਂ ਰੁਝਾਨ ਦੇਖਿਆ ਸੋਨੀਆ ਫਰਸਟਨੋ ਦਾ BC ਗ੍ਰੀਨ ਪਾਰਟੀ ਲੀਡਰ, ਉਹ ਆਈਲੈਂਡ ਦੇ ਉੱਤੇ ਹੀ ਜ਼ਿਆਦਾ ਕੇਂਦਰਿਤ ਨੇ ਕਿਉਂਕਿ ਉਹਨਾਂ ਦਾ ਵੋਟ ਬੈਂਕ ਜ਼ਿਆਦਾ ਉੱਧਰ ਹੈ। ਸੋ ਅਜੇ ਤੱਕ ਤਾਂ ਜ਼ਿਆਦਾ ਅਨਾਊਂਸਮੈਂਟਸ ਉਹ BC ਗ੍ਰੀਨ ਪਾਰਟੀ ਵਾਲੇ ਆਈਲੈਂਡ ਤੇ ਕਰ ਰਹੇ ਨੇ।
ਜਿਹੜੀ ਸੀਟ ਤੋਂ ਪਿਛਲੇ ਇਲੈਕਸ਼ਨ ਜਿੱਤੇ ਸੀ, ਐਤਕੀ ਉਹ ਸੀਟ ਤੋਂ ਨਹੀਂ ਲੜ ਰਹੇ, ਐਤਕੀ ਉਹ ਲੜ ਵੀ ਵੱਖਰੀ ਸੀਟ ਤੋਂ ਰਹੇ ਨੇ, ਵਿਕਟੋਰੀਆ ਬੀਕਨ ਹਿੱਲ ਤੋਂ, ਜਿਹੜੀ ਕਿ NDP ਦੀ ਬੜੀ ਸੇਫ ਸੀਟ ਆ। ਵਿਕਟੋਰੀਆ ਬੀਕਨ ਹਿੱਲ ਵਾਲੀ ਰਾਈਡਿੰਗ ਸੀ ਜਿੱਥੋਂ ਕੈਰਲ ਜੇਮਸ ਜਿੱਤ ਕੇ ਆਉਂਦੇ ਰਹੇ ਸੀ, ਸੋ ਉਸੇ ਰਾਈਡਿੰਗ ਦੇ ਵਿੱਚੋਂ ਉਹ ਚੋਣ ਲੜਦੇ ਪਏ ਨੇ। ਸੋ ਐਤਕੀ ਉਹਨਾਂ ਨੇ ਆਪਣੇ ਵਾਸਤੇ ਵੀ ਚੈਲੰਜ ਥੋੜ੍ਹਾ ਜਿਹਾ ਹੋਰ ਔਖਾ ਕਰ ਲਿਆ ਹੋਇਆ। ਸੋ ਰਿਮੇਨਸ ਟੂ ਬੀ ਸੀਨ। ਵਾਸੂ ਜੀ ਟੋਟਲ 6 ਸੀਟਾਂ ਜਿਹੜੀਆਂ ਨਵੀਆਂ ਵਧੀਆਂ ਨੇ ਐਤਕੀ, ਸੋ ਟੋਟਲ 93 ਸੀਟਾਂ ਹੋਣੀਆਂ। ਵੈਨਕੂਵਰ, ਬਰਨਬੀ, ਸਰੀ, ਲੈਂਗਲੀ, ਵੈਨਕੂਵਰ ਆਈਲੈਂਡ ਤੇ ਲੈਂਗਫਰਡ ਤੇ ਇੰਟੀਰੀਅਰ ਦੇ ਵਿੱਚ ਕਲੋਨਾ, ਇੱਥੇ ਇੱਕ ਇੱਕ ਸੀਟ ਐਡ ਕੀਤੀ ਗਈ ਆ। ਟੋਟਲ 72 ਰਾਈਡਿੰਗਸ ਦੀਆਂ ਬਾਉਂਡਰੀਜ਼ ਵੀ ਐਡਜਸਟ ਕੀਤੀਆਂ ਗਈਆਂ ਨੇ ਤੇ 41 ਰਾਈਡਿੰਗਸ ਦੇ ਨਾਮ ਚੇਂਜ ਹੋਏ ਨੇ। ਸੋ ਇਹ ਵੀ ਹੋ ਸਕਦਾ ਕਿ ਤੁਸੀਂ ਜਿਹੜੀ ਰਾਈਡਿੰਗ ਦੇ ਵਿੱਚ ਜਿਸ ਏਰੀਆ ਦਾ ਵਿੱਚ ਏਰੀਆ 'ਚ ਰਹਿੰਦੇ ਹੋ, ਮੇ ਬੀ ਪਿਛਲੇ ਇਲੈਕਸ਼ਨ ਦੇ ਵਿੱਚ ਉਹ ਰਾਈਡਿੰਗ ਵੱਖਰੀ ਸੀ, ਐਤਕੀ ਉਹ ਰਾਈਡਿੰਗ ਤਬਦੀਲ ਹੋ ਗਈ ਹੋਵੇ ਕਿਉਂਕਿ ਬਾਉਂਡਰੀਜ਼ ਰੀਐਡਜਸਟ ਹੋਈਆਂ ਨੇ। ਸੋ ਉਸ ਸੰਬੰਧੀ ਵੀ ਜਿਹੜੇ ਵਾਸੂ ਜੀ ਇਲੈਕਟੋਰਲ ਇਲੈਕਸ਼ਨ BC ਦੇ ਜਿਹੜੇ ਕਾਰਡਸ ਵਗੈਰਾ ਨੇ, ਇਨਫੋਰਮੇਸ਼ਨ ਪੈਕੇਜਿਸ ਨੇ, ਉਹ ਲੋਕਾਂ ਤੱਕ ਪਹੁੰਚਦੇ ਰਹਿਣਗੇ। ਸੋ ਐਤਕੀ ਉਸ ਚੀਜ਼ ਦਾ ਵੀ ਥੋੜ੍ਹਾ ਉਚੇਚੇ ਤੌਰ ਤੇ ਧਿਆਨ ਰੱਖਿਆ ਜਾਵੇ।
ਆਨਲਾਈਨ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸੋ ਇਲੈਕਸ਼ਨ BC ਦੀ ਵੈਬਸਾਈਟ, ਮੇਰੇ ਖਿਆਲ ਸਰਕਾਰੀ ਵੈਬਸਾਈਟ ਵੀ ਇੱਕ ਹੈਗੀ ਹੈ ਗਵਰਨਮੈਂਟ ਦੀ ਇੱਕ ਵੱਖਰੀ ਵੀ, ਸੋ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਰਾਈਡਿੰਗ ਕਿਹੜੀ ਹੈ, ਜੇ ਤੁਸੀਂ ਆਪਣਾ ਪੋਸਟਲ ਕੋਡ ਉਹਦੇ 'ਚ ਪਾਉਂਦੇ ਹੋ ਤੇ ਤੁਹਾਨੂੰ ਤੁਹਾਡੀ ਰਾਈਡਿੰਗ ਦਾ ਪਤਾ ਚੱਲ ਜਾਂਦਾ।
ਤੁਹਾਡੇ ਇਲਾਕੇ ਦੇ ਵਿੱਚ ਬੋਰਡਸ ਲੱਗ ਗਏ ਇਲੈਕਸ਼ਨ ਵਾਲੇ ਕੈਂਡੀਡੇਟਸ ਦੇ?
ਨਹੀਂ ਨੋਟ ਯੈਟ
ਮੈਂ ਅੱਜ ਆਉਂਦੇ ਹੋਏ ਦੇਖਿਆ ਕੁਝ ਤਾਂ ਲੱਗੇ ਵਸ ਵੀ ਸਾਡੇ ਏਰੀਆ ਚ ਵੀ ਲੱਗ ਗਏ ਨੇ ਤੇ ਮੈਂ ਜਿਹੜੇ ਬੋਰਡਸ ਅੱਜ ਆਉਂਦੇ ਹੋਏ ਵੇਖੇ ਉਹ ਵੀ NDP ਉਮੀਦਵਾਰ ਦੇ ਸੀ ਸਾਡੇ ਇਲਾਕੇ ਦੇ ਵਿੱਚ ਵੀ ਜਿਹੜੇ ਜਿਹੜੀ ਰਾਈਡਿੰਗ ਦੇ ਵਿੱਚ ਮੈਂ ਵੋਟ ਪਾਉਣੀ ਆ ਉੱਥੇ ਵੀ ਵਾਸੂ ਜੀ ਜਿਹੜਾ ਹਲੇ ਤੱਕ ਬੋਰਡ ਲੱਗੇ ਨੇ ਉਹ NDP ਦੇ ਉਮੀਦਵਾਰ ਦੇ ਹੀ ਲੱਗੇ ਨੇ ਕਈਆਂ ਦਾ ਇਹ ਮੰਨਣਾ ਕਿ NDP ਕੋਲ ਦੇਖੋ ਪੈਸੇ ਹੈਗੇ ਨੇ ਚੰਗੇ ਖਾਸੇ ਤੇ ਕੰਸਰਵੇਟਿਵਸ ਕੋਲ ਅਫਕੋਰਸ ਕਿਉਂਕਿ ਫੰਡ ਰੇਜ਼ਿੰਗ ਦੇ ਹਿਸਾਬ ਨਾਲ ਬਾਕੀ ਜਿਹੜੀ ਪਰ ਵੋਟ ਸਬਸਿਡੀ ਤਾਂ ਉਹਨਾਂ ਨੂੰ ਮਿਲਦੀ ਕੋਈ ਖਾਸ ਹੈ ਹੀ ਨਹੀਂ ਸੋ ਉਹਨਾਂ ਕੋਲ ਜਿਹੜੀ ਉਹ ਫੰਡਿੰਗ ਦੀ ਘਾਟ ਹੈ ਪੈਸਿਆਂ ਦੀ ਘਾਟ ਆ ਉਹਨੇ ਇਸ ਕੈਂਪੇਨ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਇੱਕ ਚੁਣੌਤੀ ਉਹ ਪੇਸ਼ ਕਰ ਸਕਦੀ ਆ ਕਿਉਂਕਿ NDP ਆਪਣੀ ਉਸ ਫੰਡਿੰਗ ਦੇ ਨਾਲ ਵੱਖੋ ਵੱਖਰੀਆਂ ਥਾਵਾਂ ਤੇ ਵੱਖੋ ਵੱਖਰੇ ਤਰੀਕੇ ਨਾਲ ਜ਼ਿਆਦਾ ਐਫੀਸ਼ੀਐਂਟਲੀ ਕੈਂਪੇਨ ਕਰ ਪਾਉਣਗੇ।
ਵਿਜੇ ਜੀ, ਦਿਸ ਇਜ਼ ਵੈਰੀ ਇੰਟਰਸਟਿੰਗ ਦੈਟ ਯੂ ਟਾਕਿੰਗ ਅਬਾਊਟ, ਕਿਉਂਕਿ ਜੌਨ ਰੋਸਟੈਡ ਨੇ
ਜੀ
ਇਹ ਗੱਲ ਜਿਹੜੀ ਰੇਜ਼ ਕੀਤੀ UBCM ਤੇ ਸ਼ੁੱਕਰਵਾਰ ਜਦੋਂ ਉਹਨਾਂ ਨੇ ਸੰਬੋਧਨ ਕੀਤਾ, ਸੋ ਉਹਨਾਂ ਨੇ ਤੇ ਸੋਨੀਆ ਫਰਸਨੋ ਨੇ, ਉਦੋਂ ਜੌਨ ਰੋਸਟੈਡ ਨੇ ਫੰਡਿੰਗ ਦੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਕਿ BC NDP ਨੇ 2017 ਦੇ ਵਿੱਚ ਜੌਨ ਹਾਰਗਨ ਦੀ ਸਰਕਾਰ ਨੇ ਫੰਡਿੰਗ ਨਾਲ ਸੰਬੰਧਿਤ ਜਿਹੜੇ ਰੂਲਸ ਨੇ ਚੇਂਜ ਕਰ ਦਿੱਤੇ, ਜਿਹੜੀ ਕੋਈ ਵੱਡੀ ਕੋਈ ਕਾਰਪੋਰੇਟ ਫੰਡਿੰਗ ਹੈ, ਯੂਨੀਅਨ ਫੰਡਿੰਗ ਹੈ, ਉੱਤੇ ਰੋਕ ਲਗਾ ਦਿੱਤੀ ਤੇ ਨਾਲ ਉਹਨਾਂ ਨੇ ਕਿਹਾ ਜਿਹੜਾ ਪ੍ਰੋਵੀਜ਼ਨ ਹੈਗਾ ਕਿ ਪਰ ਵੋਟ ਤਕਰੀਬਨ $2 ਜਿਹੜੇ ਮਿਲਦੇ ਨੇ
$1.81
ਤੇ ਉਹ ਜਿਹੜੀ ਫੰਡਿੰਗ ਹੈ ਕਹਿੰਦੇ ਇਹਨਾਂ ਨੇ ਸਥਾਪਿਤ ਕਰਤੀ। ਉਹਦੇ ਨਾਲ ਉਹਨਾਂ ਦਾ ਇਹ ਕਹਿਣਾ ਸੀ ਵੀ ਅਨਡਿਊ ਐਡਵਾਂਟੇਜ ਮਿਲਦਾ BC NDP ਕੋਲ ਤੇ ਉਹਨਾਂ ਨੇ ਇੱਕ ਫਿਗਰ ਆਪਣੇ ਕੋਲੋਂ ਫਲੋਟ ਕੀਤਾ, ਉਹ ਪਤਾ ਨਹੀਂ ਕਿੰਨਾ ਠੀਕ ਹੈ, ਕਹਿੰਦੇ ਕਿ ਕਿਉਂਕਿ ਇਹਨਾਂ ਨੇ ਆਪਣੇ ਪੁਰਾਣੇ BC NDP ਨੇ ਪਿਛਲੇ ਇਲੈਕਸ਼ਨ ਦੇ ਵਿੱਚੋਂ ਵੀ ਪੈਸੇ ਬਚਾ ਲਏ ਸੀ ਤੇ ਇਹਨਾਂ ਨੂੰ ਕਿਉਂਕਿ ਵੋਟਾਂ ਹੁਣ ਸਭ ਤੋਂ ਜ਼ਿਆਦਾ ਪਈਆਂ ਨੇ ਤੇ ਇਹਨਾਂ ਦੇ ਕੋਲ ਸਭ ਤੋਂ ਜ਼ਿਆਦਾ ਫੰਡਿੰਗ ਇਹਨਾਂ ਨੂੰ ਐਨੁਅਲੀ ਮਿਲਦੀ ਹੈ। ਉਹਨਾਂ ਦਾ ਇਹ ਕਹਿਣਾ ਸੀ ਜੌਨ ਰੋਸਟੈਡ ਦਾ ਵੀ ਉਹਨਾਂ ਦੇ ਕੋਲ BC NDP ਕੋਲ ਤਕਰੀਬਨ $8 ਮਿਲੀਅਨ ਦਾ ਇੱਕ ਫਿਗਰ ਉਹਨਾਂ ਨੇ ਫਲੋਟ ਕੀਤਾ ਵੀ ਇਹਨਾਂ ਦੇ ਕੋਲ ਪਹਿਲਾਂ ਹੀ ਪੈਸੇ ਪਏ ਸੀ, ਇਹਨਾਂ ਦੇ ਕੋਲ ਇੱਕ ਹੈਡ ਸਟਾਰਟ ਸੀਗਾ ਤੇ ਸਾਡੇ ਕੋਲ ਕਿਉਂਕਿ ਕਹਿੰਦੇ ਸਾਨੂੰ ਬੜੇ ਘੱਟ ਪੈਸੇ ਕੁਝ $65,000 ਮੈਂ ਕਿਹਾ ਮਿਲਦਾ ਇਹਨਾਂ ਨੂੰ ਐਨੁਅਲੀ ਅਜੇ, ਕਿਉਂਕਿ BC Conservatives ਨੂੰ ਵੋਟਾਂ ਪਿਛਲੀ ਇਲੈਕਸ਼ਨ ਤੁਹਾਨੂੰ ਪਤਾ ਹੀ ਕਿੰਨੀਆਂ ਪਈਆਂ ਸੀ ਤੇ ਸੋ ਉਸ ਹਿਸਾਬ ਨਾਲ ਉਹਨਾਂ ਦਾ ਕਹਿਣਾ ਸੀ ਵੀ ਸਾਡੇ ਕੋਲ ਇਹ ਵੀ ਚੈਲੰਜ ਆ ਫੰਡਿੰਗ ਨਾਲ ਸੰਬੰਧਿਤ। ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਕਿ ਵੀ ਤੁਹਾਡੇ ਉੱਥੇ
ਬੋਰਡ ਵਗੈਰਾ
ਲੱਗ ਗਏ ਕਿ ਨਹੀਂ, ਸੋ ਚਲੋ ਮੈਂ ਦੱਸ ਹੀ ਦਿੰਦਾ ਵੀ ਸੋ ਪੈਨੋਰਾਮਾ ਰਾਈਡਿੰਗ ਦੇ ਵਿੱਚ ਹੈਗਾ ਤੇ ਸੋ ਉੱਥੇ ਜਿਨੀ ਸਿੰਘ ਜਿਹੜੇ ਨੇ ਉਹ ਮੌਜੂਦਾ ਇਸ ਵੇਲੇ MLA ਨੇ ਤੇ ਇਲੈਕਸ਼ਨ ਦੁਬਾਰਾ ਉਹ ਕੰਟੈਸਟ ਕਰ ਰਹੇ ਨੇ। ਜਿਨੀ ਸਿੰਘ ਦੇ ਜਿਹੜੇ ਪੋਸਟਰਸ ਨੇ ਵਿਜੇ ਜੀ ਉਹ ਤਾਂ ਬਹੁਤ ਪਹਿਲਾਂ ਦੇ ਲੱਗੇ ਹੋਏ ਨੇ
ਸ਼ੈਲਟਰਸ
ਦੇ ਉੱਤੇ ਤੇ ਜਿਹੜੇ ਕੋਈ ਉਹਨਾਂ ਦੇ ਵਿਰੋਧੀ ਨੇ ਜਿਹੜੇ ਕੋਈ ਬਾਕੀ ਪਾਰਟੀਆਂ ਦੇ ਉਮੀਦਵਾਰ ਉਹਨਾਂ ਦਾ ਮੈਂ ਕੋਈ ਅਜੇ ਤੱਕ ਬੈਨਰ ਪੋਸਟਰ ਦੇਖਿਆ ਨਹੀਂ, ਸੋ ਮੇ ਬੀ ਇੱਥੇ ਫੰਡਿੰਗ ਦਾ ਫਰਕ ਹੈ। ਇੰਟਰਸਟਿੰਗਲੀ ਇੱਕ ਗੱਲ ਜਿਹਦੇ ਬਾਰੇ ਮੈਂ ਬਹੁਤ ਸਮੇਂ ਤੋਂ ਗੱਲ ਕਰਨਾ ਚਾਹ ਰਿਹਾ ਸੀ, ਮੌਕਾ ਨਹੀਂ ਲੱਗਿਆ, ਅੱਜ ਕਰ ਲੈਂਦੇ ਹਾਂ। ਸੋ ਜਿਨੀ ਸਿੰਘ ਦੇ ਜਿਹੜੇ ਪੋਸਟਰਸ ਲੱਗੇ ਨੇ ਬਸ ਸ਼ੈਲਟਰਸ ਵਾਲੇ ਜਿਹੜੇ ਤੁਸੀਂ ਜ਼ਿਕਰ ਕੀਤਾ, ਜੇ ਕੋਈ ਵਿਅਕਤੀ ਉਹਨਾਂ ਪੋਸਟਰਸ ਨੂੰ ਦੇਖੇ, ਪਹਿਲੀ ਗੱਲ ਤਾਂ ਉਹ ਪੋਸਟਰ ਮੇਰੇ ਖਿਆਲ 2 ਮਹੀਨੇ ਹੋ ਗਏ ਲੱਗੇ, ਕਾਫੀ ਟਾਈਮ ਹੋ ਗਿਆ, ਹੋ ਸਕਦਾ ਉਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੋਵੇ, ਕਾਫੀ ਸਮੇਂ ਦੇ ਅਸੀਂ ਦੇਖ ਰਹੇ ਹਾਂ ਕਿ ਪੋਸਟਰਸ ਲੱਗੇ ਹੋਏ ਨੇ, ਕਾਫੀ ਵੱਡੇ ਜਿਹੜੇ ਬਸ ਸ਼ੈਲਟਰ ਜਿਹੜੇ ਪੂਰੇ ਪੋਸਟਰਸ ਨੇ
ਬਸ ਸ਼ੈਲਟਰਾਂ ਵਾਲੇ ਪਹਿਲਾਂ ਦੇ ਲੱਗੇ ਨੇ, ਜਿਹੜੇ ਹੁਣ ਆਹ ਕੈਂਪੇਨ ਵਾਲੇ ਉਹ ਸੰਗਰੀਆ ਰੰਗਾਂ ਵਾਲੇ ਉਹ ਲੱਗ ਗਏ ਨੇ ਅੱਜ ਤੋਂ।
ਸੋ ਜਿਹੜੇ ਮੈਂ ਬਸ ਸ਼ੈਲਟਰ ਵਾਲੇ ਦੀ ਗੱਲ ਕਰ ਰਿਹਾ ਉਹਨਾਂ ਪੋਸਟਰਸ ਦੇ ਉੱਤੇ ਵਰਕਿੰਗ ਫਾਰ ਪੀਪਲ ਕਰਕੇ ਲਿਖਿਆ, ਸੋ ਇੱਦਾਂ ਲੱਗਦਾ ਵੀ ਉਹ ਜਿਵੇਂ ਕੋਈ ਦੂਰੋਂ ਬੰਦਾ ਜੇ ਉਹ ਪੋਸਟਰ ਦੇਖੇਗਾ ਨਾ ਉਹਨੂੰ ਲੱਗੇਗਾ ਵੀ ਇਹ ਕੋਈ ਪੀਪਲ ਪਾਰਟੀ ਦੇ ਕੋਈ ਉਮੀਦਵਾਰ ਨੇ, ਮੈਂ ਆਮ ਜਸਟ ਸੇਇੰਗ। ਉੱਤੇ ਕਿਤੇ ਵੀ NDP ਨਹੀਂ ਲਿਖਿਆ ਹੋਇਆ ਪੋਸਟਰ ਦੇ ਉੱਤੇ, ਇਹ ਇੰਟਰਸਟਿੰਗ ਬੜਾ। ਸੋ BC NDP ਕਿਉਂ ਨਹੀਂ ਲਿਖਿਆ ਹੋਇਆ? ਉਹਨਾਂ ਦਿਨਾਂ ਦੇ ਵਿੱਚ ਵਿਜੇ ਜੀ ਬਹੁਤ ਜ਼ਿਆਦਾ ਗੱਲ ਚੱਲਦੀ ਸੀ ਵੀ ਫਲਾਨਾ ਉਮੀਦਵਾਰ ਹੁਣ ਇੱਧਰ ਚਲੇ ਗਿਆ, ਇਹ ਉੱਧਰੋਂ ਇਲੈਕਸ਼ਨ ਲੜ ਰਿਹਾ, ਉਹ ਇੱਧਰ ਆ ਗਿਆ, ਇੱਧਰ ਆ ਗਿਆ। ਉਦੋਂ ਮੈਂ ਉਹਨਾਂ ਦਿਨਾਂ ਦੇ ਵਿੱਚ ਪੋਸਟਰ ਲੱਗੇ ਉੱਤੇ NDP ਕਿਤੇ ਲਿਖਿਆ ਨਹੀਂ ਤੇ ਉਹਨੂੰ ਲੈ ਕੇ ਵੀ ਕਾਫੀ ਘੁਸਰ ਮੁਸਰ ਮੈਂ ਸੁਣੀ ਹੈ ਵੀ ਇਹ ਇੱਥੇ NDP ਕਿਉਂ ਨਹੀਂ ਲਿਖਿਆ ਗਿਆ। ਉਹਦੇ ਚਲੋ ਕੋਈ ਫਾਈਨੈਂਸਿੰਗ ਨਾਲ ਕੋਈ ਹੋਣਗੇ ਰੂਲਸ ਵੀ ਉਹਨਾਂ ਨੇ, ਵੀ ਆਪਣੀ ਕੋਈ ਪਰਸਨਲ ਕੋਈ ਆਪਣੀ ਫੰਡਿੰਗ ਵਿੱਚੋਂ ਕੀਤਾ ਹੋਏਗਾ ਜਾਂ ਕਿਵੇਂ ਹੈ, ਜੋ ਵੀ ਹੈ ਉਹਨਾਂ ਨੇ ਆਪਣੇ ਕੈਂਪੇਨ ਪੋਸਟਰ ਜਿਹੜੇ ਉਹਨਾਂ ਦੇ ਬਸ ਸ਼ੈਲਟਰ ਦੇ ਉੱਤੇ ਲੱਗੇ ਹੋਏ ਉੱਥੇ BC NDP ਨਹੀਂ ਲਿਖਿਆ, ਅਜੇ ਵੀ ਨਹੀਂ ਲਿਖਿਆ। ਸੋ ਉੱਥੇ ਪੀਪਲ ਲਿਖਿਆ, ਵਰਕਿੰਗ ਛੋਟਾ ਜਿਹਾ ਕਰਕੇ ਵਰਕਿੰਗ ਫੋਰ ਪੀਪਲ ਵੱਡਾ ਲਿਖਿਆ ਤੇ ਉਹਦਾ ਲੱਗਦਾ ਪੀਪਲ ਪਾਰਟੀ ਤੇ ਪੀਪਲਸ ਪਾਰਟੀ ਤਾਂ ਹੈ ਵੀ ਆ ਫੈਡਰਲ ਪਾਰਟੀ, ਪੀਪਲਸ ਪਾਰਟੀ ਆਫ ਕੈਨੇਡਾ ਤੇ ਉਹ ਤਾਂ ਬਿਲਕੁਲ ਹੀ ਵੱਖਰੀ ਵਿਚਾਰਧਾਰਾ ਦੀ ਪਾਰਟੀ ਹੈ। ਸੋ ਉਹਦੇ ਨਾਲ ਜਿਨੀ ਸਿੰਘ ਦਾ ਆਫਕੋਰਸ ਕੋਈ ਲੈਣਾ ਦੇਣਾ ਨਹੀਂ, ਪਰ BC NDP ਨਾਲ ਲੈ ਕੇ ਪੀਪਲ ਸ਼ਬਦ ਨੂੰ ਹਾਈਲਾਈਟ ਕਰਨਾ, ਉਹ ਮੈਨੂੰ ਨਹੀਂ ਸਮਝ ਆਇਆ ਵੀ ਉਹ ਕਿਉਂ ਕੀਤਾ, ਜੇ ਕਿਤੇ ਮਿਲੇ ਤਾਂ ਪੁੱਛਾਂਗਾ।
ਜਿਹੜੇ ਤੁਸੀਂ ਕਹਿ ਰਹੇ ਹੋ ਨਾ ਜੋੜ ਤੋੜ ਚੱਲ ਹੀ ਰਹੇ ਸੀ, ਵਾਸੂ ਜੀ ਜੇ ਕਿਸੇ ਨੇ ਚੋਣ ਲੜਨੀ ਹੈ ਨੋਮੀਨੇਸ਼ਨ ਫਾਈਲ ਕਰਨ ਦਾ, ਦੇਖੋ ਕੈਂਪੇਨ ਭਾਵੇਂ ਸ਼ੁਰੂ ਹੋ ਗਈ ਹੈ, ਨੋਮੀਨੇਸ਼ਨ ਫਾਈਲ ਕਰਨ ਦੀ ਡੈਡਲਾਈਨ ਇਹ ਸ਼ੁੱਕਰਵਾਰ ਦੁਪਹਿਰੇ 1 ਵਜੇ ਤੱਕ ਦੀ ਆ। ਸੋ ਇਹ ਸ਼ੁੱਕਰਵਾਰ ਦੁਪਹਿਰੇ 1 ਵਜੇ ਤੋਂ ਪਹਿਲਾਂ ਕੋਈ ਵੀ ਹੋਰ ਜਿਹੜੀਆਂ ਤਬਦੀਲੀਆਂ ਨੇ, ਕੋਈ ਨਵੇਂ ਨਾਮ ਜਾਂ ਕੁਝ ਵੀ ਇਸ ਤਰ੍ਹਾਂ ਦੇ ਕੁਝ ਚੇਂਜਿਸ ਦੇਖਣ ਨੂੰ ਮਿਲ ਸਕਦੇ ਨੇ, ਬਾਕੀ ਵਾਸੂ ਜੀ ਇੱਕ ਦੋ ਗੱਲਾਂ ਹੋਰ ਦਿਮਾਗ 'ਚ ਆਈਆਂ ਸੀ, ਚਲੋ ਜ਼ਰੂਰੀ ਹੋਈਆਂ ਤਾਂ ਫਿਰ ਬਾਅਦ 'ਚ ਯਾਦ ਆ ਜਾਣ।
ਇੱਦਾਂ ਦਾ ਕਿਹਾ ਕਰੋ ਮੈਸੇਜ ਆਇਆ ਬਦਾਮ ਖਾਇਆ ਕਰੋ। ਮੈਂ ਉਸ ਦਿਨ ਕਿਹਾ ਨੀ ਵੀਰਵਾਰ ਸ਼ੁੱਕਰ ਕੋਈ ਗੱਲ ਆਪਾਂ ਕਰਦੇ ਸੀ ਜਦੋਂ ਆਪਾਂ ਗੱਲ ਕਰਦੇ ਰਾਈਡ ਹੈਂਡਲਿੰਗ ਬਾਰੇ, ਜਦੋਂ ਉਦੋਂ ਮੈਂ ਕਿਹਾ ਮੈਂ ਦੋ ਪੁਆਇੰਟ ਹੈਗੇ, ਇੱਕ ਪੁਆਇੰਟ ਮੈਂ ਕਿਹਾ ਭੁੱਲ ਗਿਆ। ਮੈਸੇਜ ਆ ਕੇ ਕਹਿੰਦੇ ਵਾਸੂ ਜੀ ਨੂੰ ਬਦਾਮ ਖਿਲਾਇਆ ਕਰੋ। ਇੱਦਾਂ ਇਮਾਨਦਾਰੀ ਵਾਲੀ ਗੱਲ ਨਾ ਕਰਿਆ ਕੋਈ, ਲੋਕਾਂ ਨੂੰ ਪਸੰਦ ਨੀ ਆ, ਲੋਕੀ ਹੁਣ ਪੋਲੀਟੀਸ਼ੀਅਨਸ ਦੇ ਜੁਮਲਿਆਂ ਨੂੰ ਗਿੱਝ ਗਏ ਨੇ।
ਵਾਸੂ ਜੀ ਬ੍ਰੇਕ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਰਦਾ ਸੀ ਵੀ ਗੱਲ ਸੀ ਕੋਈ ਜਿਹੜੀ ਯਾਦ ਚੇਤਾ ਭੁੱਲ ਗਈ, ਯਾਦ ਆ ਗਈ।
ਬਦਾਮ ਦੇਖੋ ਕਿੰਨੀ ਛੇਤੀ ਸਿਰ ਕੰਮ ਕਰਦੇ ਆ,
ਬਦਾਮਾਂ ਦਾ ਨਾਂ ਲੈ ਕੇ
ਵਜੇ ਜਿਹਨੂੰ ਪੰਜ ਬਦਾਮ ਖਵਾਏ ਨਾਲ ਦੇ ਨਾਲ ਕਰ ਯਾਦ ਆ
ਬਦਾਮ ਰੋਗਨ ਝੱਸਿਆ ਸਿਰ ਚ। ਅੱਛਾ ਵਾਸੂ ਜੀ ਜਦੋਂ ਨਾ ਫਰਾਈਡੇ
ਦੇਵੀ ਲੱਗੇ ਕਹਿਣ ਲੱਗੇ ਵਾਸੀ ਫੇਰ ਗੱਲ ਭੁੱਲ ਗਈ।
ਫਰਾਈਡੇ ਨੂੰ ਡੇਵੀ ਡੀਬੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਉਦੋਂ ਗੱਲਬਾਤ ਕਰਦੇ ਉਹਨਾਂ ਨੇ ਇੱਕ ਇਹ ਮੈਂਸ਼ਨ ਕੀਤੀ ਗੱਲ, ਉਹਨਾਂ ਦਾ ਇਹ ਆਖਣਾ ਕਿ ਜੌਨ ਰਸਟੈਡ ਨੇ ਜੇ ਉਹ ਪ੍ਰੀਮੀਅਰ ਬਣ ਜਾਂਦੇ ਨੇ ਤਾਂ ਜਿਹੜਾ ਕਲੋਵਰਡੇਲ ਦੇ ਵਿੱਚ ਹਸਪੀਟਲ ਬਣਦਾ ਪਿਆ ਉਹਨੂੰ ਉਹ ਕੈਂਸਲ ਕਰ ਦੇਣਗੇ। ਸੋ ਅੱਜ ਥੋੜ੍ਹੇ ਮਿੰਟਾਂ ਤੱਕ ਜੌਨ ਰਸਟੈਡ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਲ ਹੋਣਾ, ਉਹਨਾਂ ਨੂੰ ਪੁੱਛਣਾ ਕਿ ਜੀ ਕੀ, ਕਿਉਂਕਿ ਵਾਸੂ ਜੀ ਜਿੱਥੇ ਤੱਕ ਮੇਰੀ ਜਾਣਕਾਰੀ ਆ ਜੌਨ ਰਸਟੈਡ ਨੇ ਇਹੋ ਜਿਹਾ ਕੋਈ ਬਿਆਨ ਦਿੱਤਾ ਨਹੀਂ।
ਸੋ ਵਿਜੇ ਜੀ ਗੱਲ ਇਹ ਹੋਈ ਹੈ ਕਿ ਜੌਨ ਰਸਟੈਡ ਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਕਿ ਕੀ ਤੁਸੀਂ ਜਿਹੜਾ 168 ਬੈਡਸ ਵਾਲਾ ਹਸਪੀਟਲ ਹੈ ਇਹਦੇ ਵਿੱਚ ਐਡੀਸ਼ਨਸ ਕਰੋਗੇ, ਤੇ ਉਹਨਾਂ ਨੇ ਕਿਹਾ ਸੀ ਉੱਤੇ ਵਿਚਾਰ ਕਰਾਂਗੇ ਕਿ ਐਡੀਸ਼ਨਸ ਕਰਨ ਨੂੰ ਅਸੀਂ ਉਸ ਚੀਜ਼ ਨੂੰ ਰਿਵਿਊ ਕਰਾਂਗੇ। BCNDP ਨੇ ਉਸ ਚੀਜ਼ ਨੂੰ ਇਸਦਾ ਸਮਝਿਆ ਹੈ ਜਾਂ ਕਹਿ ਲਓ ਵੀ ਉਹਨੂੰ ਇਦਾਂ ਪ੍ਰੋਜੈਕਟ ਕਰ ਰਹੇ ਨੇ ਕਿ ਜੀ ਉਹਨਾਂ ਨੇ ਕਿਹਾ ਵੀ ਉਹ ਹਸਪੀਟਲ ਨੂੰ ਹੀ ਰਿਵਿਊ ਦੇ ਵਿੱਚ ਪਾ ਦੇਣਗੇ, ਹੋਲਡ ਤੇ ਪਾ ਦੇਣਗੇ ਕਿ ਹਸਪੀਟਲ ਦੇ ਕੰਮ ਨੂੰ ਰੋਕ ਦੇਣਗੇ। ਸੋ BCNDP ਵੱਲੋਂ ਇਸ ਗੱਲ ਨੂੰ ਇਦਾਂ ਪ੍ਰੋਜੈਕਟ
ਕੀਤਾ ਜਾ ਰਿਹਾ ਹੈ।
ਸੋ ਇਹ ਫਰਕ ਹੈ ਦੋਨਾਂ ਦੇ ਨੈਰੇਟਿਵਸ
ਪਰ ਅੱਜ ਇੱਕ ਵਾਰੀ ਫੇਰ ਉਹਨੂੰ ਪੁੱਛੋ ਜ਼ਰੂਰ ਲਵਾਂਗੇ। ਜੀ ਜੀ ਜੀ।
ਅੱਛਾ ਜਿਹੜੀ ਅਸੀਂ ਗੱਲ ਕਰਦੇ ਸੀਗੇ ਕਿ ਜਿਨੀ ਸਿੰਸ ਦੇ ਉਸ ਬੱਸ ਸ਼ੈਲਟਰ ਵਾਲੇ ਪੋਸਟਰ ਦੇ ਉੱਤੇ BCNDP ਨੇ ਲਿਖਿਆ ਹੋਇਆ, ਸੋ BCNDP ਦੀ ਮੀਡੀਆ ਟੀਮ ਵੱਲੋਂ ਮੈਸੇਜ ਭੇਜਿਆ ਗਿਆ ਤੇ ਉਹ ਕਹਿ ਰਹੇ ਨੇ ਕਹਿੰਦੇ ਵੀ ਕਿਉਂਕਿ ਉਹ MLA ਪੋਸਟਰ ਹੈ ਤੇ ਕਹਿੰਦੇ ਵੀ ਉਹ MLA ਪੋਸਟਰ ਹੈ, ਉਹ BCNDP ਦਾ ਪੋਸਟਰ ਨਹੀਂ ਹੈ। ਸੋ MLA ਐਡ ਸੀ ਤੇ ਇਸ ਕਰਕੇ ਉੱਤੇ BCNDP ਨਹੀਂ ਲਿਖਿਆ, ਵੀ ਉਹ ਸਮਝੋ ਵੀ ਜਿਵੇਂ ਸਰਕਾਰ ਦੀ ਐਡ ਆ ਤੇ ਫਿਰ ਉਹ ਫਿਰ ਉੱਤੇ ਗਵਰਨਮੈਂਟ ਆਫ BC ਵੀ ਨਹੀਂ ਲਿਖਿਆ, ਪੀਪਲ ਵਰਕਿੰਗ ਫਾਰ ਪੀਪਲ ਲਿਖਿਆ। ਚਲੋ ਹੋਏਗੀ ਵੀ ਟੈਕਨੀਕੈਲਿਟੀ ਹੈ ਇਹਦੇ ਵਿੱਚ। ਸੋ ਇਟਸ ਐਨ MLA ਐਡ ਨਾਟ ਅ BCNDP ਐਡ। ਸੋ BCNDP ਵੱਲੋਂ ਇਹ ਮੈਸੇਜ ਆਇਆ
ਜੀ। ਅੱਛਾ ਵਾਸੂ ਜੀ ਗੱਲ ਕਰੀਏ ਜਸਟਿਨ ਟਰੂਡੋ ਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਇਸ ਹਫ਼ਤੇ ਉੱਤੇ ਵੋਟਿੰਗ ਹੋਣੀ ਆ, ਕੱਲ੍ਹ ਨੂੰ ਪੀਅਰ ਪੌਲੀਆ ਵੱਲੋਂ ਇੱਕ ਬੜਾ ਹੀ ਸਿੰਪਲਿਸਟਿਕ ਸ਼ਬਦਾਵਲੀ ਵਾਲਾ ਉਹ ਮਤਾ ਰੱਖਿਆ ਜਾਣਾ। ਪਿਛਲੇ ਹਫ਼ਤੇ ਉਹਦੇ ਬਾਰੇ ਕਾਫ਼ੀ ਉਹਦੀ ਘੋਖ ਪੜਤਾਲ ਹੋ ਚੁੱਕੀ ਆ। ਆਲਰੇਡੀ ਬਲੋਕ ਕਿਬੈਕਵਾ ਵਾਲਿਆਂ ਨੇ ਕਹਿ ਦਿੱਤਾ ਸੀ ਕਿ ਅਸੀਂ ਇਸ ਮਤੇ 'ਤੇ ਸਰਕਾਰ ਨੇ ਡਿੱਗਣ ਦੇਣੀ। ਈ ਫਰਾਂਸਵਾ ਬਲੈਨਸ਼ਟ ਨੇ ਪਿਛਲੇ ਹਫ਼ਤੇ ਗੱਲ ਆਖੀ ਸੀ, ਫਿਰ ਲੇਟ ਲਾਸਟ ਵੀਕ ਇਹੀ ਗੱਲ ਜਗਮੀਤ ਸਿੰਘ ਵੱਲੋਂ ਵੀ ਆਖ ਦਿੱਤੀ ਗਈ ਸੀ ਕਿ ਇਸ ਮਤੇ 'ਤੇ ਸੀ ਸਰਕਾਰ ਨੇ ਹੀ ਡਿੱਗਣੀ। ਉਸ ਤੋਂ ਬਾਅਦ ਕਿਹੋ ਜਿਹਾ ਹੰਗਾਮਾ ਹੋਇਆ ਉਹ ਸਭ ਨੂੰ ਪਤਾ। ਅਤੇ ਵਾਸੂ ਜੀ ਕੱਲ੍ਹ ਨੂੰ ਇਹ ਮਤਾ ਪਹਿਲਾਂ ਪ੍ਰਜੈਂਟ ਕੀਤਾ ਜਾਣਾ, ਉਹ ਤੋਂ ਮਗਰੋਂ ਪਰਸੋਂ ਇਹ 'ਤੇ ਵੋਟਿੰਗ ਹੋਣੀ ਆ। ਪਰ ਜਸਟਿਨ ਟਰੂਡੋ ਕੈਨੇਡਾ ਦੇ ਵਿੱਚ ਇਸ ਵੇਲੇ ਨਹੀਂ ਹਨ, ਉਹ ਤਾਂ ਅਮਰੀਕਾ ਗਏ ਹੋਏ ਨੇ।
ਸੋ ਅਮਰੀਕਾ ਗਏ ਨੇ ਵਿਜੇ ਜੀ, ਉੱਥੇ ਸਮਿਟ ਆਫ ਫਿਊਚਰ ਹੈ ਜਿਹੜੀ ਕੱਲ੍ਹ ਸ਼ੁਰੂ ਹੋਈ ਅੱਜ ਵੀ ਚੱਲੇਗੀ, ਤੇ ਇਹਦੇ ਵਿੱਚ ਗਲੋਬਲ ਇਸ਼ੂਜ਼ ਬਾਰੇ ਗੱਲਬਾਤ ਹੋਣੀ ਹੈ ਤੇ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਪ੍ਰਾਈਮ ਮਿਨਿਸਟਰ ਵੱਲੋਂ, ਤੇ ਉਹਨਾਂ ਨੇ ਹੇਟੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਵੀ ਮੀਟਿੰਗ ਕਰਨੀ ਹੈ, ਓਲਫ ਸ਼ੋਜ਼ ਦੇ ਨਾਲ ਵੀ ਮੀਟਿੰਗ ਹੋਈ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੀਟਿੰਗਸ ਉਹਨਾਂ ਨੇ, ਜਪਾਨ ਦੇ ਵੀ ਮੇਰੇ ਖਿਆਲ ਪ੍ਰਾਈਮ ਮਿਨਿਸਟਰ ਦੇ ਨਾਲ ਮੇਰੇ ਖਿਆਲ ਉਹਨਾਂ ਦੀ ਮੀਟਿੰਗ ਹੋਈ ਹੈ ਜਾਂ ਅੱਜ ਹੋਣੀ ਹੈ। ਸੋ ਬਹੁਤ ਸਾਰੀਆਂ ਮੀਟਿੰਗਸ ਉਹਨਾਂ ਦੀਆਂ ਸਕੈਡਿਊਲਡ ਨੇ ਤੇ ਉਹ ਇਸ ਵੇਲੇ ਹੈਗੇ ਨੇ ਅਮਰੀਕਾ ਵਿੱਚ, ਤੇ ਜਦੋਂ ਹੁਣ ਅੱਜ ਤੱਕ ਇਹ ਚੱਲਣੀ ਹੈ ਸਮਿਟ ਆਫ ਫਿਊਚਰ, ਤੇ ਇਸ ਤੋਂ ਬਾਅਦ ਫਿਰ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣਾ
ਸਟਾਰਟਿੰਗ ਟੁਮਾਰੋ
UNGA ਦਾ, ਤੇ ਉਹਦੇ ਵਾਸਤੇ ਵੀ ਉੱਥੇ ਰਹਿਣਗੇ। ਸੋ ਥੋੜਾ ਸਮਾਂ, ਸੋ ਜਸਟਿਨ ਟਰੂਡੋ ਅਮਰੀਕਾ ਦੇ ਵਿੱਚ ਨੇ ਤੇ ਅੱਜ ਰਾਤ ਉਹਨਾਂ ਦੀ ਇੱਕ ਜਿਹੜੀ ਉਹ ਤੁਸੀਂ ਗੱਲ ਕਰ ਰਹੇ ਸੀ ਵੀ ਬੜੇ ਵਧੀਆ ਸ਼ੋਅ ਸਟੀਵਨ ਕੋਬੇਰ ਦਾ ਜਿਹੜਾ ਸ਼ੋਅ ਹੈ
ਲੇਟ ਨਾਈਟ ਸ਼ੋਅ,
ਸੋ ਉਹਦੇ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਦੇਣੀ ਆ, ਤੇ ਸੋ ਉਹ ਜਿਹੜੀ ਗੱਲਬਾਤ ਹੋਏਗੀ, ਇਟਸ ਅ ਨਿਊਜ਼ ਬੇਸਡ ਐਂਟਰਟੇਨਮੈਂਟ ਸ਼ੋਅ
ਜੀ ਜੀ ਜੀ,
ਤੇ ਉਹਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਆ ਹੁੰਦੀ ਤਾਂ ਥੋੜ੍ਹੀ ਬਹੁਤ ਪੋਲੀਟਿਕਸ ਨਾਲ ਹੀ ਸੰਬੰਧਿਤ ਹੋਏਗੀ, ਪਰ ਉਹ ਹਾਸੇ ਮਜ਼ਾਕ ਵਾਲੀ ਗੱਲਬਾਤ ਹੋਏਗੀ ਜ਼ਿਆਦਾ, ਕਿਉਂਕਿ ਇਟਸ ਐਨ ਐਂਟਰਟੇਨਮੈਂਟ ਸ਼ੋਅ ਆਪਾਂ ਨਾ
ਭੁੱਲੀਏ, ਇਟਸ ਨਾਟ ਅ ਨਿਊਜ਼ ਐਨਾਲਿਸਿਸ ਸ਼ੋਅ। ਹਾਲਾਂਕਿ ਉਹਦੇ ਵਿੱਚ ਪਾਲਿਸੀ ਪੁਆਇੰਟਸ ਦੇ ਉੱਪਰ ਵੀ ਡਿਸਕਸ਼ਨ ਹੁੰਦੀ ਆ,
ਪਰ ਬੜੀ ਤਿੱਖੀ ਡਿਸਕਸ਼ਨ ਹੁੰਦੀ ਹੈ, ਬੜੀ ਇੱਕ ਓਪੀਨੀਅਨੇਟਿਡ ਹੁੰਦੀ ਹੈ,
ਤਨਜ਼ ਦੇ ਨਾਲ ਗੱਲ ਕਰਦੇ ਆ।
ਕਲੀਅਰਲੀ ਜਿਹੜੇ ਸਾਰੇ ਜਿਹੜੇ ਲੇਟ ਨਾਈਟ ਸ਼ੋਅ ਹੋਸਟ ਨੇ ਜਿੰਨੇ ਵੀ ਨੇ ਮੇਜਰ ਨੈਟਵਰਕਸ ਦੇ, ਮੋਸਟ ਆਫ ਦੈਮ, ਆਲਮੋਸਟ ਆਲ ਆਫ ਦੈਮ, ਦੇ ਐਂਡੋਰਸ ਦਾ ਡੈਮੋਕ੍ਰੈਟਿਕ ਪਾਰਟੀ, ਤੇ ਉਹ ਸਿੱਧੇ ਹੀ ਡੋਨਲਡ ਟਰੰਪ ਦੇ ਖਿਲਾਫ ਗੱਲਾਂ ਬਾਤਾਂ ਕਰਦੇ ਨੇ। ਸੋ ਕਾਫੀ ਓਪੀਨੀਅਨੇਟਿਡ ਹੁੰਦੇ ਨੇ, ਬਟ ਦੈਨ ਅਗੇਨ ਦੇ ਆਰ ਐਟ ਦੀ ਐਂਡ ਆਫ ਦਾ ਡੇ,
ਇਟਸ ਐਨ ਐਂਟਰਟੇਨਮੈਂਟ
ਸ਼ੋਅ, ਕੁਆਈਟ ਲਿਟਰਲੀ ਐਂਡ ਆਫ ਦਾ ਡੇ, ਕਿਉਂਕਿ ਸਾਰੇ ਸ਼ਾਮ ਨੂੰ ਹੁੰਦੇ ਸ਼ੋਅ, ਤੇ ਉਹ ਦੇ ਆਰ ਐਂਟਰਟੇਨਮੈਂਟ ਸ਼ੋਅ,
ਉਹਦੇ ਵਿੱਚ ਇੰਨੀ ਹੈਵੀ ਗੱਲ ਨਹੀਂ ਹੁੰਦੀ ਕਿ ਬੰਦਾ ਸੋਚਾਂ 'ਚ ਪੈ ਜਾਵੇ, ਉਹਨਾਂ ਨੇ ਤੁਹਾਨੂੰ ਸੋਚਾਂ 'ਚ ਪਾ ਕੇ ਵੀ ਨਾਲ ਦੀ ਨਾਲ ਕੱਢ ਲਿਆਉਣਾ ਕਿਸੇ ਨਾ ਕਿਸੇ ਹਾਸੇ ਵਾਲੀ ਗੱਲ ਨਾਲ। ਸੋ ਉੱਥੇ ਜਸਟਿਨ ਟਰੂਡੋ ਨੇ ਅੱਜ ਰਾਤ ਉਹਨਾਂ ਦੀ ਇੰਟਰਵਿਊ ਬ੍ਰੋਡਕਾਸਟ ਹੋਣੀ ਆ। ਬਸ ਜੀ ਜਿਹੜੀ ਆਹ
ਉਸ ਇੰਟਰਵਿਊ ਨੂੰ ਲੈ ਕੇ ਵੀ ਵਿਜੇ ਜੀ, ਹੁਣ ਬਹੁਤ ਸਾਰੇ ਇੱਦਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਵੀ ਜਸਟਿਨ ਟਰੂਡੋ ਜਦੋਂ ਇੱਥੇ ਇੰਨਾ ਕੁਝ ਹੈਗਾ ਕਰਨ ਵਾਲਾ, ਮੁਲਕ ਦੇ ਵਿੱਚ ਇੰਨੇ ਸਾਰੇ ਇਸ਼ੂਜ਼ ਨੇ, ਲੋਕ ਪਰੇਸ਼ਾਨ ਨੇ, ਜੂਝ ਰਹੇ ਨੇ, ਉਹ ਇੱਕ ਐਂਟਰਟੇਨਮੈਂਟ ਸ਼ੋਅ ਦੇ ਵਿੱਚ ਜਾ ਕੇ ਇੰਟਰਵਿਊ ਦੇ ਰਹੇ ਨੇ, ਇਹ ਇਨਸੈਂਸਿਟਿਵ ਗੱਲ ਹੈ। ਪਰ ਕਈਆਂ ਦਾ ਕਹਿਣਾ ਵੀ ਉਹ ਇੱਕ ਕੋਨਫੀਡੈਂਸ ਆਪਣਾ ਐਗਜ਼ੂਟ ਕਰ ਰਹੇ ਨੇ ਇਸ ਵੇਲੇ ਕਿ ਜੀ ਉੱਥੇ ਭਾਵੇਂ ਨੋਨ ਕੋਨਫੀਡੈਂਸ ਵੋਟ ਹੋ ਰਹੀ ਹੈ ਮੇਰੇ ਖਿਲਾਫ਼, ਬਟ ਆਈ ਐਮ ਸੋ ਕੋਨਫੀਡੈਂਟ ਕਿ ਵੀ ਇਹ ਸਰਕਾਰ ਨਹੀਂ ਡਿੱਗ ਸਕਦੀ, ਸਰਕਾਰ ਤੁਹਾਡੀ ਚੱਲੇਗੀ, ਕਿ ਉੱਥੇ ਬੈਠੇ ਆਰਾਮ ਨਾਲ ਉਹ ਚਿਲਡ ਆਊਟ ਮੋਡ ਦੇ ਵਿੱਚ ਇੰਟਰਵਿਊ ਦੇ ਰਹੇ ਨੇ। ਸੋ ਇਹਨੂੰ ਲੈ ਕੇ ਵੀ ਕਾਫੀ ਸੋਸ਼ਲ ਮੀਡੀਆ ਤੇ ਗੱਲਬਾਤ ਹੋ ਰਹੀ ਹੈ, ਕਿਉਂਕਿ ਸਟੀਵਨ ਕੋਲਬੇ ਦਾ ਜਿਹੜਾ ਸ਼ੋਅ ਬੜਾ ਪਾਪੂਲਰ ਹੈ ਤੇ ਜਸਟਿਨ ਟਰੂਡੋ ਦਾ ਉੱਥੇ ਜਾਣਾ, ਤੇ ਉਦੋਂ ਜਦੋਂ ਅਮਰੀਕਾ ਦੇ ਵਿੱਚ ਇਲੈਕਸ਼ਨ ਕੈਂਪੇਨ ਇਸ ਵੇਲੇ ਓਵਰਡ੍ਰਾਈਵ ਦੇ ਵਿੱਚ ਹੈ, ਤੇ ਉਦੋਂ ਜਦੋਂ ਡੈਮੋਕਰੈਟਸ ਵਰਸਿਸ ਰਿਪਬਲਿਕਨਸ ਤੇ ਕੈਨੇਡੀਅਨ ਸਰਕਾਰ ਲਿਬਰਲ ਸਰਕਾਰ ਨੂੰ ਡੈਮੋਕਰੈਟਿਕ ਪਾਰਟੀ ਦੇ ਨਾਲ ਇੱਕ ਤਰ੍ਹਾਂ ਅਨਆਫੀਸ਼ੀਅਲ ਤਰੀਕੇ ਨਾਲ ਹੀ ਸਹੀ ਬਟ ਇਨ ਸਿੰਕ ਦੇਖਿਆ ਜਾਂਦਾ। ਸੋ ਉਸ ਮਾਹੌਲ ਦੇ ਵਿੱਚ ਜਾ ਕੇ ਜਸਟਿਨ ਟਰੂਡੋ ਜਦੋਂ ਭਾਸ਼ਣ ਦੇਣਗੇ ਤੇ ਉਹਨਾਂ ਨੂੰ ਜਦੋਂ ਕਮਲਾ ਹੈਰਿਸ ਬਾਰੇ, ਡੋਨਲਡ ਟਰੰਪ ਬਾਰੇ ਪੁੱਛਿਆ ਜਾਏਗਾ ਕਿਵੇਂ ਜਵਾਬ ਦੇਣਗੇ, ਕਿੰਨਾ ਖੁੱਲ੍ਹ ਕੇ ਬੋਲਣਗੇ, ਕਿੰਨਾ ਘੁੱਟੇ ਰਹਿਣਗੇ, ਉਹ ਦੇਖਣ ਵਾਲੀ ਗੱਲ ਹੋਣੀ, ਇੰਟਰਸਟਿੰਗ ਹੋਏਗਾ।
ਜਿਹੜਾ ਸਮਿਟ ਆਫ ਦਾ ਫਿਊਚਰ ਵਾਸਤੇ ਜੀ, ਉੱਥੇ ਵੀ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਸ਼ਣ ਦਿੱਤਾ, ਉਹਦੇ ਵਿੱਚ ਵੀ ਕੁਝ ਚੀਜ਼ਾਂ ਉਹਨਾਂ ਨੇ ਇਹੋ ਜਿਹੀਆਂ ਜ਼ਰੂਰ ਛੋਈਆਂ, ਭਾਵੇਂ ਉਹ LGBTQ ਰਾਈਟਸ ਬਾਰੇ ਸੀ, ਭਾਵੇਂ ਉਹ ਵੁਮੈਨਸ ਰਾਈਟਸ, ਅਬੋਰਸ਼ਨ ਐਕਸੈਸ ਬਾਰੇ ਸੀ, ਜਿਹੜੀਆਂ ਕਿ ਕਾਫੀ ਹੱਦ ਤੱਕ ਇਸ ਵੇਲੇ ਜੋ ਅਮੈਰੀਕਨ ਇਲੈਕਸ਼ਨ ਚੱਲਦਾ ਪਿਆ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨੂੰ ਲੈ ਕੇ ਨੈਰੇਟਿਵ ਆ, ਉਹਦੇ ਉੱਪਰ ਵੀ ਉਹ ਉਹਨਾਂ ਦੀ ਕਹਿ ਲਓ ਉਹਨਾਂ ਦੀ ਆਪਣੀ ਟਿੱਪਣੀ ਸੀ, ਉਹਨਾਂ ਨੇ ਕਿਸੇ ਵੀ ਥਾਂ 'ਤੇ ਅਮਰੀਕਾ ਦਾ ਨਾਂ ਲੈ ਕੇ ਜਾਂ ਅਮੈਰੀਕਨ ਪੋਲੀਟਿਕਸ ਦਾ ਨਾਂ ਲੈ ਕੇ ਉਹਦਾ ਜ਼ਿਕਰ ਨਹੀਂ ਕੀਤਾ। ਪਰ ਅਮਰੀਕਾ ਦੇ ਵਿੱਚ ਜਾ ਕੇ ਜਦੋਂ ਅਮੈਰੀਕਨ ਇਲੈਕਸ਼ਨ ਮੁਹਿੰਮ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲਦੀ ਪਈ ਆ, ਉਦੋਂ ਉਹਨਾਂ ਚੀਜ਼ਾਂ ਬਾਰੇ ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਹਾਈਲਾਈਟ ਕਰਨੀਆਂ ਜਿਹੜੀਆਂ ਇਸ ਵੇਲੇ US ਇਲੈਕਸ਼ਨ ਦੇ ਵਿੱਚ ਵੀ ਇੱਕ ਭੱਖ ਦਾ ਮਸਲਾ ਬਣੀਆਂ ਹੋਈਆਂ ਨੇ, ਉਹ ਵੀ ਇੱਕ ਤਰ੍ਹਾਂ ਇੱਕ ਸੰਕੇਤ ਜ਼ਰੂਰ ਆ। ਇਹ ਵਾਸਤੂ ਜੀ ਜਿਹੜੀ ਯੂਨਾਈਟਿਡ ਨੇਸ਼ਨਜ਼ ਦੀ ਜਿਹੜੀ ਜਨਰਲ ਅਸੈਂਬਲੀ ਦੀ ਮੀਟਿੰਗ ਹੋਣੀ ਆ ਕੱਲ੍ਹ ਅਤੇ ਪਰਸੋਂ, ਉਹਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਤਜਵੀਜ਼ ਇੱਕ ਇਹ ਵੀ ਆ ਕਿ UN ਸਿਕਿਉਰਿਟੀ ਕਾਊਂਸਲ ਦੀ ਕੰਪੋਜੀਸ਼ਨ ਦੇ ਵਿੱਚ ਕੁਝ ਤਬਦੀਲੀ ਕੀਤੀ ਜਾਵੇ। ਕਈਆਂ ਦਾ ਇਹ ਮੰਨਣਾ ਹੈ, ਇਹ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਪੱਛਮੀ ਮੁਲਕਾਂ ਵੱਲੋਂ ਕਿ ਜਿਹੜੀ ਕਿਉਂਕਿ ਰਸ਼ੀਆ ਇਜ਼ ਵਨ ਆਫ ਦ ਪਰਮਨੈਂਟ ਮੈਂਬਰਸ ਜਿਹਨਾਂ ਕੋਲ ਵੀਟੋ ਪਾਵਰ ਆ, ਕਿ ਰਸ਼ੀਆ ਦੇ ਆਲਮੀ ਪੱਧਰ 'ਤੇ ਜਿਸ ਤਰ੍ਹਾਂ ਦਾ ਬਿਹੇਵੀਅਰ ਆ ਵੀ ਕਿਸੇ ਹਿਸਾਬ ਨਾਲ ਉਹਨਾਂ ਦੀ ਮੈਂਬਰਸ਼ਿਪ ਦੇ ਉੱਪਰ ਕੋਈ ਅੰਕੁਸ਼ ਲੱਗ ਸਕੇ, ਪਰ ਉਹ ਇੰਨਾ ਸਿੱਧਾ ਪੱਧਰਾ ਸੌਖਾ ਕੰਮ ਹੋਣ ਵਾਲਾ ਨਹੀਂ ਹੈ।
ਬਹੁਤ ਸਮੇਂ ਤੋਂ ਵਿਜੇ ਜੀ ਕੈਂਪੇਨਿੰਗ ਕੀਤੀ ਜਾ ਰਹੀ ਹੈ ਡਿਵੈਲਪਿੰਗ ਮੁਲਕਾਂ ਵੱਲੋਂ, ਇੰਡੀਆ ਉਹਦੇ ਵਿੱਚ ਮੋਢੀ ਹੈ ਤੇ ਬ੍ਰਾਜ਼ੀਲ, ਇਹ ਜਿਹੜੇ ਸਾਰੇ ਮੁਲਕ ਨੇ ਇਹਨਾਂ ਵੱਲੋਂ ਬੜੇ ਸਮੇਂ ਤੋਂ ਕੈਂਪੇਨ ਚਲਾਈ ਜਾ ਰਹੀ ਆ, ਆਈ ਥਿੰਕ ਸਾਊਥ ਅਫਰੀਕਾ ਵੀ, ਕਿ ਜੀ ਸਾਨੂੰ ਕਿਸੇ ਤਰ੍ਹਾਂ ਦਾ ਪਰਮਨੈਂਟ ਸਟੇਟਸ ਕੋਈ ਦਿੱਤਾ ਜਾਵੇ ਸਿਕਿਉਰਿਟੀ ਕਾਊਂਸਲ ਦੇ ਵਿੱਚ, ਤੇ ਅਜੇ ਸਾਨੂੰ ਪਤਾ 5 ਹੀ ਪਰਮਨੈਂਟ ਮੈਂਬਰਸ ਨੇ, ਬਾਕੀ ਜਿਹੜੇ 10 ਮੈਂਬਰਸ ਨੇ ਉਹ ਰੋਟੇਸ਼ਨਲ ਬੇਸਿਸ ਦੇ ਉੱਤੇ ਇਲੈਕਟ ਕੀਤੇ ਜਾਂਦੇ ਨੇ,
ਦੋ ਸਾਲ
ਦੀ ਟਰਮ ਹੁੰਦੀ ਹੈ। ਸੋ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਪਰਮਨੈਂਟ ਮੈਂਬਰਸ਼ਿਪ ਹੈ ਜਿਨ੍ਹਾਂ ਦੇ ਕੋਲ ਵੀਟੋ ਹੈ, ਉਸ ਮੈਂਬਰਸ਼ਿਪ ਨੂੰ ਐਕਸਪੈਂਡ ਕਰ ਦਿੱਤਾ ਜਾਵੇ। ਕਈਆਂ ਦਾ ਇਹ ਵੀ ਕਹਿਣਾ ਕਿ ਵੀਟੋ ਨਾ ਦਿੱਤਾ ਜਾਵੇ, ਕਿ ਇੱਕ ਸੈਕਿੰਡ ਟੀਅਰ ਆਫ ਮੈਂਬਰਸ਼ਿਪ ਵਿੱਚ ਕੋਈ ਸਥਾਪਿਤ ਕਰ ਦਿੱਤੀ ਜਾਵੇ। ਸੋ ਇੱਥੇ ਬਹੁਤ ਸਮੇਂ ਤੋਂ ਵਿਚਾਰ ਚੱਲ ਰਿਹਾ, ਐਂਡ ਯੂ ਰਾਈਟਲੀ ਪੁਆਇੰਟਡ ਆਊਟ ਕਿ ਪੱਛਮੀ ਮੁਲਕ ਪਹਿਲਾਂ ਅਮਰੀਕਾ ਵਰਗੇ ਮੁਲਕ ਪਹਿਲਾਂ ਇਹਦਾ ਵਿਰੋਧ ਕਰਦੇ ਰਹੇ, ਪਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਜੀਓ ਪੋਲੀਟੀਕਲ ਸਮੀਕਰਨ ਬਦਲ ਰਹੇ ਨੇ, ਤੇ ਰਸ਼ੀਆ ਨੂੰ ਥੋੜਾ ਜਿਹਾ, ਰਸ਼ੀਆ ਤੇ ਚਾਈਨਾ ਦੋਨਾਂ ਦੇ ਕੋਲ ਵੀਟੋ ਪਾਵਰ ਹੈ, ਤੇ ਉਹਨਾਂ ਦੋਨਾਂ ਨੂੰ ਹੁਣ ਉਹ ਕੰਟਰੋਲ ਕਰਨਾ ਚਾਹੁੰਦੇ ਨੇ, ਤੇ ਇਸ ਕਰਕੇ ਮੇ ਬੀ ਹੁਣ ਉਹ ਇਸ ਗੱਲ ਨੂੰ ਤਿਆਰ ਨੇ ਕਿ ਜੀ ਕਿਸੇ ਤਰ੍ਹਾਂ ਦਾ ਕੋਈ ਚੇਂਜ ਕਰ ਦਿੱਤਾ ਜਾਵੇ।
ਸੋ ਵੇਖਦੇ ਹਾਂ ਜਦੋਂ, ਅੱਛਾ ਇਹ ਮੀਟਿੰਗ ਖਤਮ ਹੋ ਗਈ ਵਾਸੂ ਜੀ, ਫਿਰ ਉਸ ਤੋਂ ਬਾਅਦ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਇਮੈਨੁਅਲ ਮੈਕਰੋਨ, ਉਹਨਾਂ ਨੇ ਫਿਰ ਇੱਥੇ ਓਟਵਾ ਆ ਜਾਣਾ, ਫਿਰ ਉਹਨਾਂ ਦੀ ਵੀ ਇੱਥੇ ਜਸਟਿਨ ਟਰੂਡੋ ਨਾਲ ਇੱਥੇ ਵੀ ਕੋਈ ਦਵੱਲੀ ਗੱਲਬਾਤ ਹੋਣੀ ਹੈ। ਸੋ ਉਹ ਵੀ ਜਿਹੜੀਆਂ ਸਟੋਰੀਜ਼ ਨੇ ਫੋਲੋ ਕਰਦੇ ਰਹਾਂਗੇ, ਪਰ ਮੁੱਕਦੀ ਗੱਲ ਇਹ ਆ ਕਿ ਜਿਹੜੀ ਨੋਨ ਕੋਨਫੀਡੈਂਸ ਵਾਲੀ ਵੋਟ ਸਰਕਾਰ ਦੇ ਖਿਲਾਫ਼ ਹੁਣ ਪ੍ਰਜੈਂਟ ਹੋਣੀ ਆ ਇਸ ਹਫ਼ਤੇ, ਉਹਦੀ ਵੋਟਿੰਗ ਵੈਨਸਡੇ ਹੋਣੀ ਹੈ, ਅਤੇ ਉਸ ਵੋਟਿੰਗ ਵਾਸਤੇ ਮੋਸਟ ਲਾਈਕਲੀ ਟਰੂਡੋ ਹਾਊਸ ਆਫ ਕਾਮਨਸ ਦੇ ਵਿੱਚ ਨਹੀਂ ਹੋਣਗੇ। ਬਲੌਕ ਕਿਊਬੈਕਵਾ ਦੇ ਲੀਡਰ ਫ੍ਰਾਂਸੁਆ ਬਲੈਂਸ਼ੈਟ ਇਹ ਜ਼ਰੂਰ ਕਹਿੰਦੇ ਨੇ, ਕਹਿੰਦੇ ਅਜੇ ਤਾਂ ਸਰਕਾਰ ਨਹੀਂ ਡਿੱਗਣ ਲੱਗੀ, ਪਰ ਆਉਂਦੇ ਮਹੀਨਿਆਂ ਦੇ ਵਿੱਚ ਕ੍ਰਿਸਮਸ ਤੋਂ ਪਹਿਲਾਂ ਸਰਕਾਰ ਡਿੱਗ ਜਾਣੀ ਹੈ। ਪੀਅਰ ਪੋਲੀਅਵ ਨੇ ਇਹ ਵੀ ਕਿਹਾ ਕਿ ਇਸ ਹਫ਼ਤੇ ਵਾਲਾ ਮਤਾ ਤੁਸੀਂ ਭਾਵੇਂ ਕਰ ਦਿਓ, ਰੱਦ ਖਤਮ ਕਰ ਦਿਓ, ਪਰ ਇਸ ਸੈਸ਼ਨ ਦੇ ਵਿੱਚ ਹੀ ਘੱਟੋ ਘੱਟ ਉਹ 4 ਹੋਰ ਅਜਿਹੇ ਨੋਨ ਕੋਨਫੀਡੈਂਸ ਵਾਲੇ ਮਤੇ ਸਰਕਾਰ ਦੇ ਖਿਲਾਫ਼ ਲੈ ਕੇ ਆਉਣਗੇ। ਸੋ ਵੇਖਦੇ ਹਾਂ ਕੀ ਬਣਦਾ,
ਪੋਲੀਟਿਕਸ ਹੋ ਰਹੀ ਹੈ ਤੇ ਉਧਰ ਕਿਊਬੈਕ ਵਾਲੇ ਵੀ ਜੋ ਆਪਸੀ ਪੋਲੀਟਿਕਸ ਕਰ ਰਹੇ ਨੇ। ਸੋ ਉਹਨਾਂ ਦੇ ਜਿਹੜੇ ਪ੍ਰੀਮੀਅਰ ਨੇ ਲਗੋਲ, ਸੋ ਉਹਨਾਂ ਵੱਲੋਂ ਹੁਣ ਜਿਹੜੀ ਸਿਸਟਰ ਪਾਰਟੀ ਹੈ ਪਾਰਟੀ ਕਿਊਬੈਕਵਾ,
ਪਾਰਟੀ ਕਿਊਬੈਕਵਾ,
ਹਾਂ ਚਲੋ ਇੱਕ ਵਾਰੀ ਫਿਰ ਕਹਿ ਦੇ
ਪਾਰਟੀ ਕਿਊਬੈਕਵਾ,
ਸੋ ਉਹਨਾਂ ਨੂੰ ਇਟਾਲੀਅਨ ਥੋੜੀ ਹੈ,
ਨਹੀਂ ਪਾਰਟੀ ਕਿਊਬੈਕਵਾ ਇੱਦਾਂ ਹੀ
ਪਾਰਟੀ ਕਹਿੰਦੇ,
ਪਾਰਟੀ ਕਿਊਬੈਕ
ਗੱਲ ਹੀ ਭੁਲਾਤੀ, ਨਹੀਂ ਨਹੀਂ ਭੁੱਲੀ ਨਹੀਂ, ਬਲਾਮਾ ਦਾ ਮੈਸੇਜ ਆਣਾ। ਸੋ ਪਾਰਟੀ ਕਿਊਬੈਕਵਾ ਵਾਲੇ ਬਾਰ ਬਾਰ ਕਹਿ ਰਹੇ ਨੇ ਕਿ ਦੇਖੋ ਜੀ ਕਿ ਫੈਡਰਲ ਜਿਹੜੀ ਤੁਹਾਡੀ ਸਿਸਟਰ ਪਾਰਟੀ ਹੈ ਬਲੌਕ ਬੈਕਵਾ, ਵੀ ਇਹ ਤਾਂ ਜਸਟਿਨ ਟਰੂਡੋ ਨੂੰ ਸਪੋਰਟ ਕਰ ਰਹੇ ਨੇ, ਵੀ ਇਹ ਦੇਖੋ ਪਾਰਟੀ ਕਬੈਕਵਾ ਵਾਲੇ ਇੱਥੇ ਤੁਹਾਨੂੰ ਸੂਬਾਈ ਪੋਲੀਟਿਕਸ ਦੇ ਵਿੱਚ ਆ ਕੇ ਕਹਿੰਦੇ ਆ ਕਿ ਅਸੀਂ ਫੈਡਰਲ ਸਰਕਾਰ ਦੇ ਖਿਲਾਫ ਮੁਹਿੰਮ ਚਲਾ ਕੇ ਤੁਹਾਨੂੰ ਤੁਹਾਡੇ ਹੱਕ ਲੈ ਕੇ ਦੇਵਾਂਗੇ। ਵੀ ਇਹਨਾਂ ਦੀ ਜਿਹੜੀ ਸਿਸਟਰ ਪਾਰਟੀ ਹੈ ਫੈਡਰਲ ਬਲੌਕ ਵਾਲੇ ਬਲਾਂਸ਼ੈਟ ਦੀ ਪਾਰਟੀ, ਵੀ ਉਹ ਤਾਂ ਦੇਖੋ ਜੀ ਇਹ ਤਾਂ ਸਪੋਰਟ ਕਰਦੇ ਨੇ ਫੈਡਰਲ ਸਰਕਾਰ ਨੂੰ,
ਟਰੂਡੋ ਨੂੰ।
ਤੇ ਉਸ ਤੋਂ ਬਾਅਦ ਬਲੌਕ ਦੇ ਲੀਡਰ ਬਲਾਂਸ਼ੈਟ ਦਾ ਬਿਆਨ ਆਉਂਦਾ, ਸੋ ਜੋ ਤੁਸੀਂ ਕਿਹਾ ਨਾ ਵੀ ਸਰਕਾਰ ਡਿੱਗੇਗੀ ਤਾਂ ਸਹੀ, ਬਟ ਅੱਗੇ ਜਾ ਕੇ ਦਸੰਬਰ ਦੇ ਨੇੜੇ ਤੇੜੇ ਡਿੱਗੇਗੀ। ਸੋ ਬਲਾਂਸ਼ੈਟ ਨੇ ਦੇਖੋ ਕੀ ਕਿਹਾ, ਕਹਿੰਦੇ ਵੀ ਮੇਰਾ ਕੰਮ ਕਹਿੰਦੇ ਵੀ ਕਿਸੇ ਨੂੰ ਪ੍ਰੋਪ ਅਪ ਕਰਨਾ ਨਹੀਂ, ਟਰੂਡੋ ਪੋਲੀਅਫ ਸਾਰੇ ਇੱਕੋ ਜਿਹੇ ਨੇ, ਮੈਂ ਤਾਂ ਕਬੈਕ ਦੀ ਗੱਲ ਦੇਖਦਾ। ਨਾਲ ਉਹਨਾਂ ਨੇ ਦੇਖੋ ਕਿੰਨੇ ਘਾ ਗਏ ਸਿਆਸਤਦਾਨ ਹੁੰਦੇ ਨੇ ਸਾਰੇ, ਉਹਨਾਂ ਨੇ ਕਿਹਾ ਫਿਰ ਕਹਿੰਦੇ ਵੀ ਮੈਨੂੰ ਉਮੀਦ ਹੈ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਸਰਕਾਰ ਨੂੰ ਡੇਗਾਂਗੇ, ਇੰਟਰਸਟਿੰਗ ਹੈ, ਅਸੀਂ ਇਸੇ ਸਰਕਾਰ ਨੂੰ ਜਦੋਂ ਡੇਗਾਂਗੇ ਮੈਨੂੰ ਉਮੀਦ ਹੈ ਕਿ ਉਦੋਂ ਫਿਰ ਲੈਗੋਲ ਜਿਹੜੇ ਪ੍ਰੀਮੀਅਰ ਨੇ ਕਬੈਕ ਦੇ, ਉਹ ਫਿਰ ਸਾਡਾ ਸਾਥ ਦੇਣਗੇ, ਉਹ ਫਿਰ ਸਾਨੂੰ ਸਪੋਰਟ ਕਰਨਗੇ, ਮਤਲਬ ਪਾਰਟੀ ਕਬੈਕਵਾ ਨੂੰ ਸਪੋਰਟ ਕਰਨਗੇ। ਕਹਿੰਦੇ ਵੀ ਜੇ ਸਮਰਥਨ ਦੇਣ ਤੇ ਸਾਡੇ ਖਿਲਾਫ ਜੇ ਤੁਸੀਂ ਇਦਾਂ ਸਾਡੇ ਤੇ ਹਮਲਾ ਕਰਦੇ ਹੋ, ਜਦੋਂ ਫਿਰ ਅਸੀਂ ਸਰਕਾਰ ਡੇਗਾ ਵੀ ਸਾਡੇ ਸਾਨੂੰ ਸਪੋਰਟ ਵੀ ਕਰਿਓ,
ਸਾਡੀ ਤਾਰੀਫਾਂ ਕਰੋ।
ਸਿਆਸਤ ਹੈ, ਉਹ ਆਪ ਹੀ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੋਲੀਅਵ ਹੈ ਕਿ ਟੁੱਡੋ ਹੈ, ਉਹ ਆਪਣੀ ਸਿਆਸਤ ਦੇ ਰਹੇ।
ਵਾਸੂ ਜੀ, ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਦੇ ਉੱਪਰ ਅਮਰੀਕਾ ਵੱਲੋਂ ਟੈਰਿਫ ਲਗਾ ਦਿੱਤਾ ਗਿਆ ਸੀ, ਉਸ ਤੋਂ ਮਗਰੋਂ ਫਿਰ ਕਾਫੀ ਹਫ਼ਤਿਆਂ ਦੇ ਵਿੱਤ ਤੋਂ ਬਾਅਦ ਕੈਨੇਡਾ ਵੱਲੋਂ ਵੀ ਇਸ ਤਰ੍ਹਾਂ ਦਾ ਟੈਰਿਫ ਅਨਾਊਂਸ ਕਰ ਦਿੱਤਾ ਗਿਆ। ਪਰ ਕਹਾਣੀ ਇੱਥੇ ਰੁਕ ਨਹੀਂ ਰਹੀ। ਹੁਣ ਅੱਜ US ਕਾਮਰਸ ਡਿਪਾਰਟਮੈਂਟ ਨੇ ਇੱਕ ਤਜਵੀਜ਼ ਸਾਂਝੀ ਕੀਤੀ ਆ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਆਫ ਕੋਰਸ ਇਹਨੂੰ ਬੈਕਿੰਗ ਆ। ਉਹਨਾਂ ਦਾ ਇਹ ਕਹਿਣਾ ਕਿ ਗੱਲ ਸਿਰਫ ਤੇ ਸਿਰਫ ਚਾਈਨੀਜ਼ ਵਹੀਕਲਸ ਦੇ ਉੱਪਰ ਟੈਰਿਫ ਲਾ ਕੇ ਨਾ ਰੋਕੋ, ਜਿਹੜੇ ਬਾਕੀ ਦੇ ਕੋਈ ਆਟੋ ਮੈਨੂਫੈਕਚਰਰਸ ਨੇ, ਨੌਨ ਚਾਈਨੀਜ਼ ਆਟੋ ਮੈਨੂਫੈਕਚਰਰਸ ਵੀ, ਜਿਹੜੇ ਅਮਰੀਕਾ ਦੇ ਵਿੱਚ ਆਪਣੀਆਂ ਗੱਡੀਆਂ ਵੇਚਦੇ ਨੇ, ਤੇ ਉਹਨਾਂ ਗੱਡੀਆਂ ਦੇ ਵਿੱਚ ਕੋਈ ਚਾਈਨੀਜ਼ ਹਾਰਡਵੇਅਰ ਜਾਂ ਚਾਈਨੀਜ਼ ਸੌਫਟਵੇਅਰ ਜੇ ਵਰਤਿਆ ਜਾਂਦਾ, ਉਸ ਚਾਈਨੀਜ਼ ਸੌਫਟਵੇਅਰ ਦੇ ਉੱਪਰ ਵੀ ਰੋਕ ਲਗਾਉਣੀ ਹੈ, ਕਿਉਂਕਿ ਸੌਫਟਵੇਅਰ ਰਾਹੀਂ ਭਾਵੇਂ ਉਹ ਸਰਵੇਲੈਂਸ ਦੀ ਗੱਲ ਹੋਵੇ ਜਾਂ ਫਿਰ ਜਿਹੜੇ ਆਹ ਹੁਣ ਕਨੈਕਟਿਡ ਵਹੀਕਲਸ ਨੇ ਇਹਨਾਂ ਨੂੰ ਮੈਨੂਪੁਲੇਟ ਕਰਨ ਦੀ ਗੱਲ ਹੋਵੇ, ਵੀ ਉਹ ਖਤਰਾ ਬੜਾ ਬਹੁਤ ਵੱਡਾ ਖਤਰਾ ਹੈ। ਸੋ ਹੁਣ ਗੱਲ ਸੌਫਟਵੇਅਰ ਦੇ ਉੱਪਰ ਬੈਨ ਲਗਾਉਣ ਤੱਕ ਜਾ ਰਹੀ ਹੈ।
ਸੋ ਦੇਖੋ, ਜਿੰਨੇ ਵੀ ਵਹੀਕਲ, ਮਾਡਰਨ ਵਹੀਕਲ ਜਿਹੜੇ ਵਿਕਦੇ ਨੇ ਮਾਰਕੀਟ ਵਿੱਚ, ਸਾਨੂੰ ਪਤਾ ਆਲ ਆਫ ਦੈਮ ਆਰ ਕਨੈਕਟਿਡ ਵਹੀਕਲਸ, ਮਤਲਬ ਜਾਂ ਤਾਂ ਇੰਟਰਨੈਟ ਨਾਲ ਜੁੜੇ ਹੋਏ ਨੇ ਜਾਂ ਘੱਟੋ ਘੱਟ GPS ਨਾਲ ਤਾਂ ਜੁੜੇ ਹੋਏ ਨੇ
ਜੀ।
ਸੋ ਜਿਹੜੇ ਇੰਟਰਨੈਟ ਜਾਂ GPS ਨਾਲ ਜੁੜੇ ਹੋਏ ਵਹੀਕਲਸ ਨੇ, ਉਹਨਾਂ ਨੂੰ ਆਪਾਂ ਕਨੈਕਟਿਡ ਵਹੀਕਲਸ ਕਹਿੰਦੇ ਹਾਂ। ਸੋ ਇਹਨਾਂ ਨੇ ਕਿਹਾ ਵੀ ਉਹਨਾਂ ਵਾਸਤੇ, ਸੋ GPS ਜਾਂ ਫਿਰ ਇੰਟਰਨੈਟ ਵਾਸਤੇ, ਜੇਕਰ ਚਾਈਨੀਜ਼ ਸੌਫਟਵੇਅਰ ਯੂਜ਼ ਹੋ ਰਿਹਾ, ਚਾਈਨੀਜ਼ ਮੇਡ ਸੌਫਟਵੇਅਰ, ਜਾਂ ਉਸ ਚੀਜ਼ ਵਾਸਤੇ ਕੋਈ ਚਾਈਨੀਜ਼ ਹਾਰਡਵੇਅਰ ਯੂਜ਼ ਹੋ ਰਿਹਾ GPS ਜਾਂ ਇੰਟਰਨੈਟ ਨਾਲ ਰਿਲੇਟਡ, ਉਹਨੂੰ ਅਸੀਂ ਬੈਨ ਕਰਾਂਗੇ। ਇਹਦੇ ਵਾਸਤੇ ਹੁਣ ਇਹਨਾਂ ਵੱਲੋਂ ਕੰਸਲਟੇਸ਼ਨ ਟ੍ਰਿਗਰ ਕਰ ਦਿੱਤੀਆਂ ਗਈਆਂ ਨੇ, 30 ਦਿਨਾਂ ਦਾ ਮੌਕਾ ਦਿੱਤਾ ਜਾ ਰਿਹਾ ਅਮੈਰੀਕਨਸ ਨੂੰ ਕਿ ਸਰਕਾਰ ਦੀ ਇਹ ਤਜਵੀਜ਼ ਆ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ। ਇਹ ਜਿਹੜਾ ਬੈਨ ਲਗਾਉਣ ਦੀ ਗੱਲ ਕਰ ਰਹੇ ਨੇ, ਕਹਿੰਦੇ ਜੇਕਰ ਇਹ ਪਾਸ ਹੋ ਜਾਂਦੀ ਹੈ ਚੀਜ਼, ਇਹਨੂੰ ਫਾਈਨਲਾਈਜ਼ ਕਰਨਾ ਚਾਹੁੰਦੇ ਨੇ ਬਾਏ ਜਨਵਰੀ ਆਫ ਨੈਕਸਟ ਈਅਰ, ਤੇ ਉਸ ਤੋਂ ਬਾਅਦ ਵਿਜੇ ਜੀ ਜਿਹੜਾ ਸੌਫਟਵੇਅਰ ਬੈਨ ਹੈ ਉਹ ਲਾਗੂ ਹੋਏਗਾ 2027 ਮਾਡਲ ਈਅਰ ਤੋਂ, ਮਤਲਬ 2026 ਤੋਂ ਹੀ,
ਰਾਈਟ।
ਤੇ ਜਿਹੜਾ ਹਾਰਡਵੇਅਰ ਬੈਨ ਹੈ ਉਹ 2030 ਮਾਡਲ ਈਅਰ ਤੋਂ, ਮਤਲਬ 2029 ਤੋਂ ਹੀ ਇਹ ਜਿਹੜਾ ਬੈਨ ਲਾਗੂ ਹੋ ਜਾਏਗਾ। ਤੇ ਇਹਦੇ ਨਾਲ ਉਹਨਾਂ ਦਾ ਕੰਸਰਨ ਕੀ ਹੈ ਕਿ ਜੀ ਜਿਹੜੇ ਚਾਈਨੀਜ਼ ਸੌਫਟਵੇਅਰ ਇਸਤੇਮਾਲ ਕਰਕੇ ਚਾਈਨਾ ਦੀ ਸਰਕਾਰ ਜਿਹੜੇ ਸਾਡੇ ਸਾਰੇ ਵਹੀਕਲਸ ਨੇ, ਗੱਡੀਆਂ, ਕਾਰਾਂ, ਇਹ ਅੱਛਾ, ਇਹਨਾਂ ਵਿੱਚੋਂ ਐਗਰੀਕਲਚਰ ਵਹੀਕਲ ਜਿਹੜੇ ਉਹਨਾਂ ਨੂੰ
ਐਗਜ਼ੈਂਪਟ ਕਰਨਗੇ,
ਜਿਹੜੇ ਗੱਡੀਆਂ ਚੱਲਣ ਵਾਲੀਆਂ ਲਾਈਟ ਵਹੀਕਲਸ ਨੇ ਉਹਨਾਂ ਨੂੰ ਕੰਟਰੋਲ ਕਰ ਸਕਦੇ ਨੇ, ਵੀ ਕਿਤੇ ਸਾਡੇ ਇੱਥੇ ਐਕਸੀਡੈਂਟ ਵਗੈਰਾ ਨਾ ਕਰਾ ਦੇਣ। ਜਿਹੜੀ ਇਹ ਕਾਫੀ ਗੱਲ ਪਹਿਲਾਂ ਕੌਨਸਪੀਰੇਸੀ ਥਿਊਰੀਜ਼ ਵਿੱਚ ਚੱਲਿਆ ਕਰਦੀ ਸੀ, ਹੌਲੀ 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 ਕਰਦੀ ਉਹ ਮੇਨਸਟ੍ਰੀਮ ਹੋ ਗਈ।
ਵਾਸੂ ਜੀ, ਹੁਣ ਖਾਸ ਤੌਰ ਤੇ ਚਲੋ ਇਹ ਤਾਂ ਗੱਡੀਆਂ ਦੀ ਗੱਲ ਆ, ਪਰ ਜੋ ਹੁਣ ਇਜ਼ਰਾਈਲ ਵੱਲੋਂ ਹਿਜ਼ਬੁੱਲਾ ਦੇ ਗੈਜਟਸ ਦੇ ਵਿੱਚ ਵਿਸਫੋਟ ਕੀਤੇ ਗਏ ਨਾ, ਉਹ ਤੋਂ ਬਾਅਦ ਹੁਣ ਕਾਫੀ ਸਾਰੀਆਂ ਕਨੈਕਟਿਡ ਚੀਜ਼ਾਂ ਨੂੰ ਲੈ ਕੇ ਜਿਹੜਾ ਕੰਸਰਨ ਹੈ ਗਲੋਬਲ ਪੱਧਰ ਤੇ, ਉਹਦੇ ਨਾਲ ਰਿਲੇਟਡ ਸਿਕਿਉਰਿਟੀ ਕੰਸਰਨਸ ਨੇ, ਉਹ ਮੁੜ ਤੋਂ ਉਜਾਗਰ ਹੋ ਗਏ ਹੋਏ ਨੇ। ਸੋ ਵੇਖਦੇ ਹਾਂ ਕੀ ਬਣਦਾ ਇਸ ਬੈਨ ਦਾ, ਜਦੋਂ ਅਮਰੀਕਾ ਨੇ ਕਰਤਾ ਤੇ ਫਿਰ ਵਾਸੂ ਜੀ ਕੈਨੇਡਾ ਨੂੰ ਵੀ ਇਹ ਕੰਮ ਕਰਨਾ ਹੀ ਪੈਣਾ। ਇਹਦੇ ਨਾਲ ਖਤਰਾ ਸਿਰਫ ਇਹ ਹੈ ਵੀ ਕਿਤੇ ਇੱਦਾਂ ਨਾ ਹੋਵੇ ਗੱਡੀਆਂ ਦੀ ਲਾਗਤ ਨਾ ਵੱਧ ਜਾਵੇ, ਗੱਡੀਆਂ ਮਹਿੰਗੀਆਂ ਨਾ ਹੋ ਜਾਣ।
ਸੋ ਇਹਦੇ ਨਾਲ ਦੇਖੋ ਜਿਹੜੇ ਚਾਈਨੀਜ਼ ਮੇਡ ਵਹੀਕਲਸ ਨੇ ਉਹ ਤਾਂ ਬੈਨ ਹੋ ਜਾਣਗੇ, ਅਜੇ ਤੱਕ ਡਿਊਟੀ ਦੀ ਗੱਲ ਸੀ 100% ਡਿਊਟੀ, ਹੁਣ ਉਹ ਬੈਨ ਹੋ ਜਾਣਗੇ। ਤੇ ਬਹੁਤ ਸਾਰੇ ਅਮੈਰੀਕਨ ਮੇਡ ਵਹੀਕਲਸ ਵੀ ਚਾਈਨੀਜ਼ ਸੌਫਟਵੇਅਰ ਤੇ ਹਾਰਡਵੇਅਰ ਇਸਤੇਮਾਲ ਕਰਦੇ ਨੇ, ਉਹਦੀ ਪਰਸੈਂਟੇਜ ਕੀ ਹੈ ਉਹ ਅਜੇ ਤੱਕ ਕਲੀਅਰ ਨਹੀਂ ਹੋਈ,
ਉਹ ਮਹਿਸੂਸ ਹੋਏਗੀ। ਹਾਂਜੀ ਵਾਸੂ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।